ਮਿਹਨਤੀ, ਬਹੁਤ ਨਾਈਸ, ਵੈਰੀ ਨਾਈਸ, ਵੈਰੀ ਡਾਊਨ ਟੂ ਅਰਥ, ਆਪਣਾ ਬੜਾ ਪਿਆਰ ਉਹਨੇ ਹਮੇਸ਼ਾ ਕਹਿਣਾ ਭਾਜੀ ਦੱਸੋ ਕਿੱਦਾਂ ਕਰਨਾ। ਤੇ ਉਹ ਅਗਲੇ ਦਿਨ ਪੈਸੇ ਦੇ ਆਇਆ ਸਾਰੇ, ਉਹ ਕਹਿੰਦਾ ਜੀ ਭਾਜੀ ਸਟ੍ਰੈਸ ਹੋ ਗਿਆ ਦਿਮਾਗ ਤੇ ਰਾਤ ਨੂੰ ਨਾ, ਤੇ ਮੈਂ ਕਿਹਾ ਠੀਕ ਹੈ ਜੇ ਸਟ੍ਰੈਸ ਹੋ ਗਿਆ ਤਾਂ ਫਿਰ ਤੇ ਭਾਈ ਦਿਓ। ਸੋ ਪਹਿਲੀ ਚੀਜ਼ ਸਟ੍ਰੈਸ ਹੈ ਜੋ ਅਸੀਂ ਇਸ ਸਮਾਜ ਦੇ ਵਿੱਚ ਜਿੱਥੇ ਜੀ ਰਹੇ ਹਾਂ ਬਿਲਕੁਲ ਚੈਲੇਂਜ ਹੈ, ਸਟ੍ਰੈਸ ਹੈ ਨੰਬਰ ਵਨ। ਨੰਬਰ ਟੂ ਸਲੀਪ, ਨੀਂਦ, ਪਹਿਲੀ ਚੀਜ਼ ਤੇ 8 ਘੰਟੇ ਦੀ ਨੀਂਦ ਇੱਥੇ ਪੋਸੀਬਲ ਹੀ ਨਹੀਂ ਹੈ। ਕੁਆਲਿਟੀ ਸਲੀਪ ਆਫ 8 ਆਵਰਸ, ਜੇ 8 ਘੰਟੇ ਕੋਈ ਕਰ ਰਹੇ ਹਾਂ ਤਾਂ ਕੁਆਲਿਟੀ ਕਿ ਬਿਲਕੁਲ ਦਿਮਾਗ ਸ਼ਾਂਤ ਹੈ, ਪੂਰੀ ਮੈਡੀਟੇਸ਼ਨ ਹੈ, ਯੋਗਾ, ਉਹ ਤਾਂ ਮੈਡੀਟੇਸ਼ਨ ਯੋਗਾ ਤਾਂ ਹੀ ਤਾਂ ਉਹਨਾਂ ਦੀ ਗੱਲ ਕਰ ਰਿਹਾ ਨਾ, ਜਿਹੜੇ ਬੰਦੇ ਨੇ ਉਹਦਾ ਅਸੀਂ ਕਿੱਥੇ ਮੁਕਾਬਲਾ ਕਰ ਲੈਣਾ। ਅਗਲਾ ਪੁਆਇੰਟ ਆ ਜਾਓ ਡਾਇਟ, ਡਾਇਟ ਅਸੀਂ ਜਿਹੜੀ ਖਾ ਰਹੇ ਹਾਂ ਅਸੀਂ ਚਾਹੇ ਔਰਗੈਨਿਕ ਵੀ ਲੈ ਲਈਏ, ਪਹਿਲੀ ਚੀਜ਼ ਤਾਂ ਸਾਰੀ ਔਰਗੈਨਿਕ ਮਿਲਦੀ ਨਹੀਂ, ਜੇ ਅਸੀਂ ਔਰਗੈਨਿਕ ਖਾ ਵੀ ਰਹੇ ਹਾਂ ਤੇ ਉਹਦੇ ਚ ਵੀ ਬੜੇ ਸਾਰੇ ਚੈਲੰਜਸ ਨੇ, ਕਿਆ ਜ਼ਮੀਨ ਔਰਗੈਨਿਕ ਆ, ਉਹ ਸਰਟੀਫਿਕੇਸ਼ਨ ਲੈ ਲਈ ਔਰਗੈਨਿਕ ਦੀ, ਠੀਕ ਹੈ ਕਿ ਨਹੀਂ। ਡਾਇਟ ਦੇ ਵਿੱਚ ਬੜਾ ਕੁਛ ਅੱਜ ਰਲ ਮਿਲ ਕੇ ਆ ਰਿਹਾ, ਸੋ ਪੂਰੀ ਔਰਗੈਨਿਕ ਡਾਇਟ ਖਾਣਾ ਹੀ ਬੜਾ ਮੁਸ਼ਕਿਲ ਹੈ। ਅਗਲਾ ਪੁਆਇੰਟ ਆ ਜਾਓ ਐਕਸਰਸਾਈਜ਼, ਐਕਸਰਸਾਈਜ਼ ਕੀ ਅਸੀਂ ਉਸ ਲੈਵਲ ਦੀ ਕਰ ਪਾਵਾਂਗੇ, ਕੀ ਟਾਈਮ ਹੈ। ਸੋ ਇਹ ਚਾਰ ਚੀਜ਼ਾਂ ਸਾਡੇ ਕੋਲ ਮੈਨੇਜ ਹੀ ਨਹੀਂ ਹੁੰਦੀਆਂ, ਸੋ ਇਸ ਕਾਰਨ ਤੁਹਾਡੀ ਗੱਲ ਨਾਲ ਮੈਂ ਬਸ ਗੱਲ ਕਹਿ ਕੇ ਰੈਪ ਅਪ ਕਰਦਾ ਜੀ, ਔਰ ਤੁਸੀਂ ਵੀ ਆਪਣੇ ਵਿਚਾਰ ਦੇ ਦੇਣਾ ਫਾਈਨਲ। ਹਰਬੰਸ ਮੱਲੀ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਸਾਨੂੰ ਅੱਜ ਮਾਡਰਨ ਮੈਡੀਸਨ, ਫਿਰ ਜਿਹੜੀ ਅੱਜ ਦੀ ਮਾਡਰਨ ਮੈਡੀਸਨ ਹੈ ਉਹ ਜ਼ਰੂਰੀ ਹੈ। ਅੱਜ ਸਰਜਰੀ ਕਰਨੀ ਪੈ ਸਕਦੀ ਹੈ ਕਿਸੇ ਨੂੰ ਹੋਰ ਕੈਂਸਰ ਟ੍ਰੀਟਮੈਂਟ ਕਿਸੇ ਨੂੰ ਕਰਨਾ ਪੈ ਸਕਦਾ ਹੈ, ਔਰ ਅੱਜ ਦੀ ਵੈਕਸੀਨੇਸ਼ਨ, ਮੈਂ ਵੈਕਸੀਨੇਸ਼ਨ ਦਾ ਬੜਾ ਸਟਰੋਂਗ ਸਪੋਰਟਰ ਹੈ, ਵੈਕਸੀਨੇਸ਼ਨ ਜਦੋਂ ਕਰਨੀ ਪੈ ਸਕਦੀ ਹੈ ਕਿਸੇ ਨੂੰ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਅੱਜ ਦੀ ਮਾਡਰਨ ਸਾਇੰਸ ਨੂੰ ਬਿਲਕੁਲ ਸਲੂਟ ਹੈ, ਔਰ ਮੈਂ ਤਾਂ ਖੁਦ ਕਹਿੰਦਾ ਯੂਥ ਨੂੰ, ਯੰਗਸਟਰ ਨੂੰ, ਬੱਚਿਆਂ ਨੂੰ ਇਨੋਵੇਸ਼ਨ ਸਾਇੰਸ ਇਹਦੇ ਨਾਲ ਜੋੜੋ। ਜੀ ਹਰਬੰਸ ਮੱਲੀ ਸਾਹਿਬ ਤੁਹਾਡੀ ਗੱਲ ਸੁਣਦੇ
ਹਾਂ, ਬਹੁਤ 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 ਲੰਬੀ ਗੱਲ ਚੱਲ ਗਈ, ਆਪਾਂ ਥੋੜੀ ਜਿਹੀ ਦੂਏ ਦੇਖੋ ਜੀ, ਜੇ ਲਗਜ਼ਰੀ ਜ਼ਿੰਦਗੀ ਜੀਉਣੀ ਆ ਇਹ ਸਾਰਾ ਕੁਛ ਕਰਨਾ। ਮੈਂ ਦੂਸਰੀ ਗੱਲ ਇਹ ਆ ਜਿਹੜੀ ਉਹ 1896 ਜੇ ਇੱਡੇ ਸਿਆਣੇ ਸੀ ਸ਼ਿਕਾਗੋ ਦੇ, ਜਿਹਨਾਂ ਨੇ ਲੜਿਆ ਸੀ ਵੀ ਅਸੀਂ 8 ਘੰਟੇ ਕੰਮ ਤੋਂ ਵੱਧ ਨਹੀਂ ਕਰਨਾ, ਰਾਈਟ, ਬਈ ਸਾਨੂੰ ਅਸੀਂ ਇਨਸਾਨ ਵਾ, ਸਾਨੂੰ ਜ਼ਿੰਦਗੀ ਚਾਹੀਦੀ ਆ, ਕੀ ਅਸੀਂ 8 ਘੰਟੇ ਦੇ ਕੰਮ ਕਰਕੇ ਆਪਣੀ ਜ਼ਿੰਦਗੀ ਇੱਥੇ ਜੀ ਸਕਦੇ ਹਾਂ, ਰੋਟੀ ਖਾ ਸਕਦੇ ਹਾਂ, ਕਿਤੇ ਇੱਕ ਹਲਕੀ ਜੀ ਬੇਸਮੈਂਟ ਵੀ ਅਫੋਰਡ ਕਰ ਸਕਦੇ ਹਾਂ, ਤੇ ਜੇ ਨਹੀਂ ਕਰ ਸਕਦੇ ਫਿਰ ਉਹ ਹਾਲਾਤ ਧਰਾਤਲ ਚੇਂਜ ਹੋਇਆ ਵਾ, ਫਿਰ ਉਹ ਹੀ ਚੱਲੇਗਾ ਜੇ ਲਗਜ਼ਰੀ ਜ਼ਿੰਦਗੀ ਜੀਣੀ ਆ, ਤੇ 16-16 ਘੰਟੇ 15-15 ਕੰਮ ਤੇ ਕਰਕੇ ਤੇ ਸਾਰਾ ਕੁਛ, ਇਹ ਸਾਰਾ ਕੁਛ ਰਹਿਣਾ ਹੀ ਆ, ਤੇ ਫਿਰ ਅੰਗਰੇਜ਼ੀ ਮੈਡੀਸਨ ਤੇ ਡਿਪੈਂਡ ਹੋਣਾ ਹੀ ਪੈਣਾ ਵਾ, ਇਹ ਆ ਮੇਰੀ। ਬਾਕੀ ਦੇਖੋ ਜੇ ਕਿਸੇ ਤੋਂ ਦੇਸੀ ਨਾ ਰਹਿ ਹੁੰਦਾ ਉਹ ਬਹੁਤ ਹੀ ਵਧੀਆ ਗੱਲ ਵਾ, ਉਹਨੂੰ ਮੁਬਾਰਕ ਵਾ, ਤੇ ਉਹ ਰਹਿਣਾ ਚਾਹੀਦਾ, ਤੇ ਜ਼ਿੰਦਗੀ ਦੇ ਵਿੱਚ ਚਾਹ ਵੀ ਪੀਣੀ ਆ, ਉਹਦੇ ਵਿੱਚ ਵੀ ਘੱਟੋ ਘੱਟ ਦੇਸੀ ਮੈਡੀਸਨ ਪਾਓ, ਜੇ ਕੋਈ ਰੋਟੀ ਪਾਣੀ ਖਾਂਦੇ ਹੋ ਜਦ ਤੱਕ ਲਸਣ, ਉਹ ਸਾਰਾ ਕੁਛ ਉਹ ਕਰੋ, ਉਹ ਬਿਨਾਂ ਸ਼ੱਕ ਕਰਨਾ ਚਾਹੀਦਾ ਵਾ ਹਨਾ। ਤੇ ਪਰ ਇਹ ਆ ਵੀ ਜੇ ਏਦਾਂ ਦੀ ਜ਼ਿੰਦਗੀ ਜਿਹਨਾਂ 16-18 ਘੰਟੇ ਕੰਮ ਕਰਕੇ ਲਗਜ਼ਰੀ ਜ਼ਿੰਦਗੀ ਜੀਣੀ ਆ, ਫੇਰ ਪੋਸੀਬਲ ਨਹੀਂ ਉਹ ਗੱਲਾਂ। ਜੋਤਵੀਰ ਜੀ ਤੁਹਾਨੂੰ ਵੀ ਚਲੋ ਸਲਾਮ, ਤੇ ਸਾਰੇ ਜਿਹੜੇ ਸੁਣਨ ਵਾਲੇ ਆ ਉਹ ਵੀ ਬਹੁਤ ਸਿਆਣੇ ਆ, ਬਹੁਤ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵਾ। ਮੇਰੇ ਲਈ ਤਾਂ ਇੱਥੇ ਹੀ ਕੀ ਕਹਿੰਦੇ ਹੁੰਦੇ ਆ ਮੈਡੀਸਨ ਹੋ ਜਾਂਦੀ ਆ, ਜਦੋਂ ਕਿਤੇ ਬੈਠੇ ਵਿਹਲੇ ਹੋਈ 10 ਮਿੰਟ ਟੱਕਾ ਮੀਟ ਕੇ ਬੈਠ ਕੇ ਜਦੋਂ ਗੱਲਾਂ ਸੁਣੀਆਂ ਜੀ।
ਥੈਂਕ ਯੂ ਹਰਬੰਸ ਮੱਲੀ ਜੀ, ਔਰ ਮੈਂ ਬਿਲਕੁਲ ਤੁਹਾਡੀ ਗੱਲ ਕਹਿੰਦਾ, ਮੈਂ ਬਸ ਇਸੇ ਗੱਲ ਨੂੰ ਇੱਥੇ ਆਪਣੇ ਸ਼ਮਸ਼ੀਰ ਮਾਨ ਸਾਹਿਬ ਦੀ ਗੱਲ ਸੁਣ ਕੇ ਫਿਰ ਰੈਪਅਪ ਕਰਾਂਗੇ, ਫਿਰ ਬ੍ਰੇਕ ਵੱਲ ਜਾਵਾਂਗੇ। ਮੈਂ ਹਰਬੰਸ ਮੱਲੀ ਸਾਹਿਬ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ, ਕਿਉਂਕਿ ਉਹਨਾਂ ਨੇ ਮੁਕਾਬਲਾ ਕਰ ਦਿੱਤਾ ਕਿ ਸਾਡੀ ਪੁਰਾਣੀਆਂ ਜਿਹੜੀਆਂ ਚੀਜ਼ਾਂ ਸੀ ਔਰ ਅੱਜ ਦੀ ਸਾਇੰਸ ਦਾ, ਤਾਂ ਮੈਂ ਜ਼ਰੂਰ ਕਿਹਾ ਵੀ ਉਹ ਚੀਜ਼ ਮੇਰੇ ਮੁਤਾਬਿਕ ਬਹੁਤ ਪਾਵਰਫੁਲ ਹੈ, ਸਟਰੋਂਗ ਹੈ, ਲੇਕਿਨ ਦੋਨੋਂ ਚੀਜ਼ਾਂ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੀਆਂ ਨੇ, ਉਹਦੀ ਆਪਣਾ ਉਹਦੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਠੀਕ ਹੈ ਨਾ, ਯੋਗ ਆ ਬੜਾ ਕੁਛ, ਉਹ ਇੱਕ ਆਪਣੀ ਵੈਲਿਊ ਉਹਦੀ, ਔਰ ਅੱਜ ਦੀ ਜਿਹੜੀ ਮਾਡਰਨ ਸਾਇੰਸ ਉਹਦੀ ਆਪਣੀ ਵੈਲਿਊ, ਦੋਨੋਂ ਇੱਕ ਚੀਜ਼ਾਂ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਨੇ, ਇੱਕ ਦੂਸਰੇ ਦੇ ਅਸਲ ਚ ਪੂਰਕ ਨੇ। ਜੀ ਸ਼ਮਸ਼ੇਰ ਮਾਨ ਸਾਹਿਬ, ਸ਼ਮਸ਼ੇਰ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ। ਰੇਡੀਓ ਦੀ ਵਾਲਿਊਮ ਬਸ ਤੁਸੀਂ ਪਿੱਛੋਂ ਬੰਦ ਕਰ ਲਓ ਸਰ, ਰੇਡੀਓ ਜਾਂ ਟੀਵੀ ਜਿੱਥੇ ਵੀ ਤੁਸੀਂ ਦੇਖ ਰਹੇ ਹੋ।
ਬਹੁਤਾ ਟਾਈਮ ਨੀ ਲੈਣਾ ਜੀ, ਮੈਂ ਤਾਂ ਸਿਰਫ ਤੁਹਾਨੂੰ ਥੈਂਕ ਯੂ ਕਰਨ ਲਈ ਫੋਨ ਕੀਤਾ ਸੀਗਾ, ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਗੱਲਾਂ ਸੁਣ ਕੇ ਜ਼ਿੰਦਗੀ ਨੂੰ ਸੁਧਾਰਨ ਦਾ ਮੌਕਾ ਮਿਲਦਾ। ਤੇ ਬਾਕੀ ਰਹੀ ਗੱਲ ਹੁਣ ਤੁਹਾਡੀਆਂ ਗੱਲਾਂ ਚ, ਮੈਨੂੰ ਇੱਕ ਗੱਲ ਯਾਦ ਆ ਗਈ ਵੀ ਜਦੋਂ ਮੈਂ ਵੀ ਇੱਥੇ 30 ਸਾਲ ਪਹਿਲਾਂ ਆਇਆ ਸੀ, ਮੈਂ ਵੀ 7 ਦਿਨਾਂ ਚ 8-8 ਘੰਟੇ ਕੰਮ ਕਰਦਾ ਰਿਹਾ ਸੀ। ਓਕੇ ਥੈਂਕ ਯੂ ਜੀ।
ਸ਼ਮਸ਼ੇਰ ਮਾਨ ਸਾਹਿਬ, ਮੈਂ ਬਸ ਇੰਨੀ ਗੱਲ ਕਹਾਂਗਾ ਕਿ ਮੈਂ ਲਾਈਫ ਦੇ ਵਿੱਚ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ, ਔਰ ਸ਼ਮਸ਼ੇਰ ਮਾਨ ਸਾਹਿਬ ਅਮੰਗ ਮੈਨੀ ਅਦਰ ਥਿੰਗਸ, ਤੁਹਾਡੇ ਕੋਲੋਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਸਾਦਗੀ, ਤੁਸੀਂ ਬਹੁਤ ਇੱਕ ਸਾਦਾ ਇਨਸਾਨ ਹੋ, ਸਾਦਗੀ ਸਿੱਖੀ ਹੈ ਸ਼ਮਸ਼ੇਰ ਮਾਨ ਸਾਹਿਬ ਤੁਹਾਡੇ ਕੋਲੋਂ। ਦੂਸਰੀ ਚੀਜ਼, ਤੁਸੀਂ ਦੂਸਰਿਆਂ ਦੀ ਕੋਈ ਵੀ ਵਧੀਆ ਕੰਮ ਕਰਕੇ ਔਰ ਕ੍ਰੈਡਿਟ ਬਿਲਕੁਲ ਨਹੀਂ ਲੈਣਾ, ਇਹ ਤੁਹਾਡੇ ਕੋਲੋਂ ਕੁਝ ਸਿੱਖ ਸਕਦਾ ਹੈ, ਚਾਹੇ ਉਹ ਇੰਡੀਆ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਔਰ ਹੋਰ ਵਧੀਆ ਕੰਮ, ਇਹ ਵੀ ਤੁਹਾਡੇ ਕੋਲੋਂ ਸਿੱਖਿਆ ਸ਼ਮਸ਼ੇਰ ਮਾਨ ਸਾਹਿਬ। ਫਿਰ ਤੁਸੀਂ ਔਰਗੈਨਿਕ ਸਬਜ਼ੀਆਂ ਦੇ ਬੜੇ ਸ਼ੌਕੀਨ ਹੋ, ਮੈਨੂੰ ਇਸ ਗੱਲ ਦਾ ਪਤਾ ਹੈ। ਤੁਸੀਂ ਗਾਰਡਨਿੰਗ, ਹਾਲਾਂਕਿ ਮੈਂ ਗਾਰਡਨਿੰਗ ਲਈ ਟਾਈਮ ਨਹੀਂ ਕੱਢ ਪਾਉਂਦਾ, ਪਰ ਮੈਂ ਤੁਹਾਡੀ ਗਾਰਡਨਿੰਗ ਦੇਖ ਕੇ, ਔਰਗੈਨਿਕ ਸਬਜ਼ੀਆਂ ਦੀ ਖੇਤੀ ਦੇਖ ਕੇ ਮੈਂ ਵੀ ਬੜਾ ਖੁਸ਼ ਹੋ ਜਾਂਦਾ, ਬੜਾ ਇਨਕਰੇਜ ਔਰ ਇੰਸਪਾਇਰ ਹੋ ਜਾਂਦਾ। ਸੋ ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ। ਬਾਕੀ ਪ੍ਰੋਗਰਾਮ ਨੂੰ ਪਸੰਦ ਕਰਨ ਲਈ, ਪਿਆਰ ਦੇਣ ਲਈ, ਕਾਇੰਡ ਵਰਡਸ ਲਈ ਸ਼ਮਸ਼ੇਰ ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ। ਕੁਲਦੀਪ ਗਰੇਵਾਲ ਸਾਹਿਬ, ਹਾਂਜੀ ਕੁਲਦੀਪ ਗਰੇਵਾਲ ਸਾਹਿਬ, ਤੁਸੀਂ ਵਿਚਾਰ ਦਿਓ ਔਰ ਫਿਰ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਰਿਕਾਰਡਡ ਬ੍ਰੇਕ ਤੋਂ ਬਾਅਦ ਵਿਲ ਕੈਰੀ ਔਨ। ਅਸਲ 'ਚ ਅਸੀਂ ਫਿਰ ਰਿਕਾਰਡਡ ਬ੍ਰੇਕ ਤੋਂ ਬਾਅਦ ਜੇ ਮਾਈਂਡ ਨਾ ਕਰੋ ਬਾਕੀ ਕਾਲਰਸ, ਤਾਂ ਫਿਰ ਅਸੀਂ ਖਬਰਾਂ ਵੱਲ ਵੱਧ ਜਾਈਏ, ਕਿਉਂਕਿ ਖਬਰਾਂ ਫਿਰ ਨਹੀਂ ਤਾਂ ਫਿਰ ਬਹੁਤ ਲੇਟ ਹੋ ਜਾਂਦੀਆਂ, ਬੜੇ ਫਿਰ ਬੰਦੇ ਸਾਡੇ ਅਪਸੈਟ ਹੁੰਦੇ। ਕੁਲਦੀਪ ਗਰੇਵਾਲ ਸਾਹਿਬ, ਹਾਂਜੀ
ਹਾਂਜੀ ਜਦਵੀਰ ਜੀ, ਤੁਹਾਨੂੰ, ਤੁਹਾਡੇ ਭਾਈ ਸੱਤਿਆ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ।
ਜਦਵੀਰ ਜੀ, ਕਾਫੀ ਆਪਣੇ ਸਰੋਤੇ ਸਿਆਣੇ ਨੇ ਤੇ ਸਿਆਣੀਆਂ ਗੱਲਾਂ ਹੋ ਰਹੀਆਂ ਨੇ, ਬਹੁਤ ਆਨੰਦ ਆ ਰਿਹਾ ਸੀਗਾ ਤੇ ਮੈਂ ਵੀ ਵਿੱਚ ਥੋੜਾ ਜਿਹਾ ਐਡ ਕਰਨਾ ਚਾਹੁੰਦਾ। ਦੇਖੋ ਜੀ, ਜਿਹੜੀਆਂ ਪੁਰਾਣੀਆਂ ਸੀਗੀਆਂ ਨਾ ਦੇਸੀ ਚੀਜ਼ਾਂ, ਦੇਸੀ ਨੁਸਖੇ, ਉਹ ਵੀ ਵਧੀਆ ਸੀਗੇ ਜੀ। ਉਹ ਵੀ ਨਾਲ ਨਾਲ, ਮੈਂ ਕਹੂੰਗਾ ਜੇ ਮੈਂ ਗਲਤ ਨੀ, ਉਹ ਵੀ ਨਾਲ ਨਾਲ ਚਲਾਉਣੇ ਚਾਹੀਦੇ ਆ ਜੀ। ਇਹ ਨੀ ਵੀ ਕੱਲਾ ਆਪਾਂ ਉਹਨਾਂ ਤੇ ਡਿਪੈਂਡ ਰਹੀਏ, ਇਹ ਨੀ ਵੀ ਕੱਲਾ ਆਪਾਂ ਅੰਗਰੇਜ਼ੀ ਦਵਾਈਆਂ ਤੇ ਹੋ ਜਾਈਏ। ਪਹਿਲਾਂ ਦੇਸੀ ਨੁਸਖੇ, ਮੇਰਾ ਤਾਂ ਆਪਦਾ ਵਿਚਾਰ ਇਹ ਆ ਜੀ, ਉਦੋਂ ਤਾਂ ਮੈਂ ਗਲਤ ਵੀ ਹੋਵਾਂ, ਕੋਈ ਮਾੜਾ ਮੋਟਾ ਕੋਈ ਫਲੂ ਜ਼ੁਕਾਮ ਜਾਂ ਕੁਛ ਵੀ ਢਿੱਲ ਮਸ ਹੁੰਦੀ ਆ ਸਰੀਰ ਨੂੰ, ਪਹਿਲਾਂ ਦੇਸੀ ਨੁਸਖਾ ਅਪਲਾਈ ਕਰੀਦਾ ਜੀ। ਜੇ ਫਿਰ ਨਾ ਗੱਲ ਬਣੇ ਇੱਕ ਅੱਧਾ ਦਿਨ ਦੇ ਕੇ, ਫਿਰ ਡਾਕਟਰ ਜਾ ਕੇ ਫਿਰ ਆਪਣੇ ਦਵਾਈ ਵੀ ਲੈ ਲਈ ਜੀ ਅੰਗਰੇਜ਼ੀ। ਪਰ ਜੇ ਮੈਂ ਨਹੀਂ ਵੀ ਬਿਮਾਰ ਜਾਂ ਮੈਨੂੰ ਕੋਈ ਨਹੀਂ ਵੀ ਤਕਲੀਫ਼, ਜਿਹੜੀਆਂ ਦੇਸੀ ਚੀਜ਼ਾਂ ਨੇ, ਅਦਰਕ ਲਸਣ ਹੋਇਆ, ਲੈਚੀ ਹੋਈ, ਚਾਹ ਚ ਆਪਣੇ ਮਤਲਬ ਚੀਜ਼ਾਂ ਪਾਈਦੀਆਂ ਨੇ, ਆਮ ਸਾਰਿਆਂ ਨੂੰ ਪਤਾ ਆਪਣੇ ਕਿਚਨ ਚ ਪਈਆਂ ਉਹ ਚੀਜ਼ਾਂ, ਉਹ ਜੇ ਤੁਸੀਂ ਨਹੀਂ ਵੀ ਬਿਮਾਰ, ਨਹੀਂ ਵੀ ਲੋੜ, ਦੇਸੀ ਚੀਜ਼ਾਂ ਦਾ ਨੁਕਸਾਨ ਕੋਈ ਨੀ, ਉਹਨਾਂ ਨੂੰ ਰੂਟੀਨ ਚ ਵਰਤਣਾ ਚਾਹੀਦਾ ਜੀ। ਗਰਮੀ ਚ ਥੋੜਾ ਜਿਹਾ ਪਰਹੇਜ਼ ਰੱਖੋ, ਸਿਆਲਾਂ ਚ ਜਿੱਦਾਂ ਤੁਸੀਂ ਦੋਵਾਂ ਦੀ ਸ਼ਹਿਦ ਲੈ ਲਓ, ਦੇਸੀ ਸੋ ਕੇ ਆਪਣੇ ਜਾਂ ਸਰੋਂ ਦਾ ਤੇਲ ਧੁੰਨੀ ਚ ਪਾਓ, ਮਤਲਬ ਆਪਣੇ ਨੱਕ ਦੀਆਂ ਨਾਸਾਂ ਨੂੰ ਲੱਗਣਾ ਚਾਹੀਦਾ ਜੀ। ਮਤਲਬ ਇਹ ਦੇਸੀ ਚੀਜ਼ਾਂ ਹੀ ਨੇ ਜੀ। ਹੁਣ ਸਰੋਂ ਦੇ ਤੇਲ ਦੀ ਦੇਸੀ ਘਿਓ ਦੀ ਮਾਲਚ ਕਰ ਲਓ ਪੈਰਾਂ ਨੂੰ, ਆਪਾਂ ਪੈਰਾਂ ਨੂੰ ਇਗਨੋਰ ਕਰ ਦਿੰਦੇ ਹਾਂ ਜੀ। ਬਹੁਤ ਬੰਦੇ ਮੂੰਹ ਤੋਂ ਲਿਆ ਲਿਸ਼ ਪੁਛ ਕੇ ਉੱਤੋਂ ਉਹ ਪੈਰਾਂ ਨੂੰ ਆਪਾਂ ਦੇਖਦੇ ਨੀ, ਉਹ ਸਾਰੇ ਪੁਆਇੰਟ ਉਹਨਾਂ ਚ ਨੇ ਜੀ। ਮਤਲਬ ਕਈ ਗੱਲਾਂ ਇੱਥੋਂ ਆਪਾਂ ਆਪਣੇ ਭੈਣ ਭਰਾਵਾਂ ਤੋਂ ਹੀ, ਪਰਿਵਾਰਾਂ ਤੋਂ ਹੀ, ਤੁਹਾਡੇ ਤੋਂ ਸਿੱਖਦੇ ਹਾਂ। ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਜੀ। ਇਹ ਨੀ ਵੀ ਚੱਲ ਕਹਿਤਾ ਜਾਂ ਕਰ ਲਿਆ ਠੀਕ ਆ। ਜਿਹੜਾ ਬੰਦਾ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਪਿਆਰ ਕਰਦਾ ਜੀ, ਉਹ ਸਭ ਕੁਛ ਹੀ ਆ, ਉਹ ਸਾਰਿਆਂ ਨੂੰ ਵੱਡਾ ਧਨਾਟ ਆ। ਮੈਂ ਕਹੂੰਗਾ ਦੁਨੀਆਂ ਦਾ ਸਭ ਤੋਂ ਵੱਡਾ ਧਨਾਟ ਆ ਉਹ, ਮਤਲਬ ਸਾਰਿਆਂ ਨਾਲੋਂ ਸਮਝਦਾਰ ਤੇ ਸਿਆਣ ਫਾਲਾ। ਨਾਲੇ ਕੱਲ ਅਸੀਂ ਵਿਚਾਰ ਪਾਸ ਹੋਏ, ਜਿਹੜੀ ਵਿਜ਼ਡਮ ਆ ਉਹਨੂੰ ਕੋਈ ਚਲਾ ਨੀ ਸਕਦਾ ਜੀ। ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਹੋਰ ਕੋਈ ਹਰੇਕ ਚੀਜ਼ ਨੂੰ ਕੋਈ ਨਾ ਕੋਈ ਬੰਦਾ ਤੁਹਾਡੀ ਨੂੰ ਚੋਰੀ ਕਰ ਸਕਦਾ, ਪਰ ਜਿਹੜੀ ਤੁਹਾਡੀ ਤੁਹਾਡਾ ਗਿਆਨ ਆ, ਤੁਹਾਡੀ ਪੜ੍ਹਾਈ ਆ, ਉਹਨੂੰ ਕੋਈ ਚੋਰੀ ਨੀ ਕਰ ਸਕਦਾ ਹੈਗਾ। ਤੇ ਬਾਕੀ ਜੁੜਦੇ ਆ ਜੀ, ਬਹੁਤ ਵਧੀਆ ਲੱਗਦਾ ਜੀ, ਧੰਨਵਾਦੀ ਆ। ਥੈਂਕ ਯੂ ਜੀ,
ਥੈਂਕ ਯੂ, ਥੈਂਕ ਯੂ। ਕੁਲਦੀਪ ਗਰੇਵਾਲ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਔਰ ਮੈਂ ਸਾਰਿਆਂ ਦੇ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ। ਵੈਸੇ ਤੇ ਅਸੀਂ ਸਾਡਾ ਮੇਨ ਜਿਹੜਾ ਕੰਮ ਤੇ ਉਹੀ ਆ, ਨਿਊਜ਼ ਦਾ, ਮੀਡੀਆ ਦਾ, ਨਿਊਜ਼ ਅਨੈਲਿਸਿਸ, ਔਰ ਉਹਦੇ ਤੇ ਵਿਚਾਰ ਚਰਚਾ ਕਰਨੀ। ਲੇਕਿਨ ਜਦੋਂ ਐਸੀ ਵੀ ਕੋਈ ਚਰਚਾ ਹੋ ਜਾਂਦੀ ਹੈ ਜਿਹੜੀ ਸਾਡੀ ਲਾਈਫ ਨਾਲ ਰਿਲੇਟਡ ਹੈ, ਤਾਂ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਵਧੀਆ ਵਿਚਾਰ। ਬਾਕੀ ਜੋ ਪ੍ਰੀਵੀਅਸ ਕਾਲਰਸ ਨੇ ਵੀ ਕਿਹਾ, ਔਰ ਮੈਂ ਹਰਬੰਸ ਮੱਲੀ ਸਾਹਿਬ ਨੇ ਵੀ ਜਿੱਦਾਂ ਕਿਹਾ ਕਿ ਅੱਜ ਦੀ ਲਾਈਫ ਸਟਾਈਲ ਚ ਇਹ ਬੜਾ ਮੁਸ਼ਕਿਲ ਹੈ, ਚੈਲੰਜਿੰਗ ਹੈ। ਸੋ ਜਿੱਦਾਂ ਉਹਨਾਂ ਨੇ ਹਰਬੰਸ ਮੱਲੀ ਸਾਹਿਬ ਦਾ ਵੀ ਕਹਿਣਾ ਸੀ ਕਿ 15-16 ਘੰਟੇ, ਜਾਂ ਸ਼ਮਸ਼ੇਰ ਮਾਨ ਸਾਹਿਬ ਨੇ ਵੀ ਕਿਹਾ ਕਿ ਉਹ ਵੀ 7 ਦਿਨ ਕੰਮ ਕਰਦੇ ਰਹੇ ਨੇ। ਸੋ ਤਾਨੀਆ ਜੀ, ਮੈਨੂੰ ਤੁਹਾਡਾ ਨੀ ਪਤਾ ਜੀ, ਗੱਲ ਨੂੰ ਰੈਪ ਅਪ ਕਰਦੇ ਆ ਔਰ ਫਿਰ ਰਿਕਾਰਡਡ ਬ੍ਰੇਕ, ਔਰ ਫਿਰ ਉਹ ਮੈਨੂੰ ਤੁਹਾਡਾ ਆਈਡੀਆ ਨਹੀਂ ਹੈ, ਬਟ ਜਿਸ ਤਰ੍ਹਾਂ ਸਾਡੇ ਪ੍ਰੀਵੀਅਸ ਕਾਲਰਸ ਨੇ ਸਭ ਨੇ ਕਿਹਾ, ਮੈਂ ਵੀ ਜਦ ਕੈਨੇਡਾ ਹਜੇ ਆਇਆ ਹੀ ਸੀਗਾ ਨਾ, ਮੇਰੇ ਕੋਲ ਕਾਰ ਵੀ ਨਹੀਂ ਸੀਗੀ ਤੇ ਸੰਘਾ ਸਾਹਿਬ ਦੇ ਘਰ ਮੈਂ ਰਹਿੰਦਾ ਸੀ, ਤੇ ਮੈਨੂੰ ਨਾ ਸੰਘਾ ਸਾਹਿਬ ਨਾਲ ਲੈ ਗਏ, ਕਹਿੰਦੇ ਕਿਉਂਕਿ ਉਹ ਰੀਅਲ ਸਟੇਟ ਸੀਗੇ ਤੇ ਉਹ ਮੈਨੂੰ ਨਾਲ ਲੈ ਗਏ, ਤੇ ਉਹ ਕਹਿੰਦੇ ਵੀ ਆਇਆ ਬਈ ਕਿਸੇ ਨੂੰ ਘਰ ਦਿਖਾਣਾ, ਤੇ ਉੱਥੇ ਨਾ ਉਹ ਜਦੋਂ ਘਰ ਦਿਖਾ ਰਹੇ ਸੀ ਤਾਂ ਡਿਸਕਸ਼ਨ ਹੋ ਰਹੀ ਸੀ, ਮੈਂ ਬਿਲਕੁਲ ਹਜੇ ਨਵਾਂ ਕੈਨੇਡਾ ਆਇਆ ਸੀ, ਮੈਨੂੰ ਕੋਈ ਆਈਡੀਆ ਨਹੀਂ ਸੀ ਇੱਥੇ ਦੇ ਸਿਸਟਮ ਦਾ, ਤੇ ਉਹ ਕਹਿੰਦੇ ਕਿ ਨਾ ਘਰ ਆਏ ਦਾ ਉਹ ਕਿਸ਼ਤ ਦੀ ਗੱਲ ਕਰ ਰਹੇ ਸੀ ਵੀ ਕਿੰਨੀ ਮੋਰਗੇਜ, ਕਿੰਨੀ ਕਿਸ਼ਤ ਆ, ਤੇ ਉਹਨਾਂ ਦੀ ਇੱਕ ਡਾਟਰ ਸੀਗੀ ਫਿਲਹਾਲ, ਉਹ ਅਨਮੈਰਿਡ ਸੀਗੀ, ਫਿਰ ਉਹ ਕਹਿੰਦੇ ਸੀ ਵੀ ਇਹਦੇ ਲਈ ਘਰ ਲੈਣਾ, ਇਹ ਫਿਰ ਹਜੇ ਬੇਸਮੈਂਟ ਚ ਹੈ ਆਪਣੇ, ਉਹਨਾਂ ਦੇ ਨਾਲ ਉਹਨਾਂ ਦੀ ਮੈਰਿਜ ਹੋ ਗਈ ਸੀ ਹਸਬੈਂਡ ਨਾਲ ਜਾ ਰਹੇ ਕਿ ਫਿਰ ਆਪਣਾ ਘਰ ਇਹਨਾਂ ਲਈ ਲੈ ਲਾਂਗੇ, ਤੇ ਉਹ ਕਹਿੰਦੇ ਜੀ ਮੈਂ ਆਈ ਵਾਜ਼ ਜਸਟ ਉਹ ਮੈਂ ਨਾਲ ਖੜਾ ਸੀ ਇਸ ਲਈ ਮੈਨੂੰ ਸੁਣਾਈ ਦੇ ਰਿਹਾ ਸੀ ਤੇ ਸਾਰੀ ਗੱਲ ਸਮਝ ਆ ਰਹੀ ਸੀ। ਹਾਂਜੀ ਹਾਂਜੀ, ਤੇ ਮੈਂ ਉਹਨਾਂ ਨੂੰ ਫਿਰ ਇਹ ਕਿਹਾ, ਉਹਨਾਂ ਨੇ ਮੈਂ ਇੰਨੀ ਗੱਲ ਸੁਣੀ ਕਿ ਉਹਨਾਂ ਨੇ ਜਿਹੜੀ ਉਹ ਯੰਗ ਲੜਕੀ ਸੀ ਜਿਹਦੀ ਅਜੇ ਹੁਣੇ ਨਵੀਂ ਨਵੀਂ ਮੈਰਿਜ ਹੋਈ ਸੀ, ਤੇ ਉਹਦੇ ਬਾਰੇ ਉਹ ਗੱਲ ਕਰ ਰਹੇ ਸੀ, ਉਹ ਕਹਿੰਦੀ ਵੀ ਇਹ ਬਈ ਇਹ ਤੇ ਬੜਾ ਹੀ ਸ਼ੇਰ ਹੈ, ਇਹ ਤੇ 16 ਘੰਟੇ ਕੰਮ ਕਰਦੀ ਹੈ 5 ਦਿਨ, ਔਰ ਇੱਕ ਦਿਨ ਫਿਰ ਇੱਕ 8 ਘੰਟੇ ਕੰਮ ਕਰਦੀ। ਅੱਛਾ ਮੈਂ ਫਿਰ ਸੋਚਣ ਲੱਗ ਪਿਆ, ਮੈਂ ਕਿਹਾ ਯਾਰ ਉਹ ਮਤਲਬ ਕਿ 16 ਘੰਟੇ ਇੱਕ ਦਿਨ ਚ ਮਤਲਬ ਇਹ ਕਿੱਦਾਂ ਕੰਮ ਕਰਦੇ ਹੋਣਗੇ, ਫਿਰ ਬਾਕੀ ਤਾਂ 8 ਘੰਟੇ ਵੱਜਦੇ। ਮੈਂ ਸਾਰਾ ਰਸਤਾ ਵਾਪਸ, ਮੈਂ ਸੰਘਾ ਸਾਹਿਬ ਨੂੰ ਤਾਂ ਕੁਛ ਨਹੀਂ ਕਿਹਾ, ਮੈਂ ਆਪਸ ਆਪਣੇ ਮਨ ਚ ਕੈਲਕੂਲੇਸ਼ਨ ਕਰ ਰਿਹਾ ਸੀ ਕਿ 16 ਘੰਟੇ ਜਿਹੜਾ ਕੋਈ ਬੰਦਾ ਕੰਮ ਕਰਦਾ ਹੋਏਗਾ ਉਹ ਕਿੱਦਾਂ ਮਤਲਬ ਕਿ ਮੈਨੇਜ ਕਿੱਦਾਂ ਕਰਦਾ ਹੋਏਗਾ। ਸੋ ਅਸੀਂ ਅਜੇ ਇੰਡੀਆ ਤੋਂ ਆਏ ਸੀਗੇ, ਜਰਾ ਡਿਫਰੈਂਟ ਸਾਰਾ ਸਿਸਟਮ ਚੱਲ ਰਿਹਾ ਸੀ ਮੇਰੇ ਦਿਮਾਗ ਚ। ਬਾਅਦ ਦੇ ਵਿੱਚ ਜਦੋਂ ਖੁਦ ਮੈਂ ਇੱਥੇ ਆਇਆ ਮੀਡੀਆ ਦੇ ਵਿੱਚ, ਤਾਂ ਬਿਲਕੁਲ 7 ਦਿਨ 12 ਘੰਟੇ ਮੈਂ, ਔਰ ਇਹ ਮੈਂ ਨੀ ਕਹਿੰਦਾ ਕੋਈ ਚੰਗੀ ਮਾੜੀ, ਹਰੇਕ ਦੀ ਆਪਣੀ ਮਰਜ਼ੀ ਆ। ਕੋਈ ਕਹਿੰਦਾ ਜੀ ਮੈਨੂੰ 4 ਘੰਟੇ ਦਿੰਦੇ ਕੰਮ ਕਰਨੇ ਆ, ਤਾਂ ਤੁਸੀਂ ਆਪਣੇ ਹਿਸਾਬ ਨਾਲ 4 ਲੱਭੋ, ਇਹ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਹੈ, ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਹੈ। ਬਟ ਯੈਸ, ਜਿਹੜੀ ਗੱਲ ਹਰਬੰਸ ਮੱਲੀ ਸਾਹਿਬ ਨੇ ਵੀ ਕਹੀ, ਸ਼ਮਸ਼ੇਰ ਮਾਨ ਸਾਹਿਬ ਨੇ ਕਹੀ, ਸਾਡੇ ਤੋਂ ਬਹੁਤੇ ਲੋਕ, ਮੈਂ ਵੀ ਇੰਕਲੂਡਿੰਗ ਮਾਈ ਸੈਲਫ, ਅਸੀਂ 7 ਦਿਨ ਕੰਮ ਕਰਦੇ ਰਹੇ ਹਾਂ, 10 ਘੰਟੇ 12 ਘੰਟੇ ਮੇਰੇ ਲਈ ਸੈਟਰਡੇ ਸਰ, ਕਿਉਂਕਿ ਮੀਡੀਆ ਦੇਖੋ ਜਦੋਂ ਖਰਚੇ ਨਹੀਂ ਪੂਰੇ ਹੋ ਰਹੇ, ਕੰਮ ਵੀ ਮੀਡੀਆ ਦਾ, ਕੰਮ ਵੀ ਮੀਡੀਆ ਦਾ, ਖਰਚੇ ਵੀ ਨਹੀਂ ਪੂਰੇ ਹੋ ਰਹੇ। ਉਹ ਕਹਿੰਦੇ ਮਰਤਾ ਕਿਆ ਨਾ ਕਰਤਾ, ਤਾਂ ਸਾਡਾ ਤਾਂ ਉਹਦਾ ਕੰਮ ਸੀ, ਮਜਬੂਰੀ ਸੀਗੀ ਸਾਡੀ, ਤਾਂ ਮੈਨੂੰ ਕੋਈ ਇਹ ਚ ਹੈਜੀਟੇਸ਼ਨ ਨਹੀਂ ਹੈ। ਔਰ ਉਸ ਤੋਂ ਬਾਅਦ ਜਦੋਂ ਖਰਚੇ ਪੂਰੇ ਵੀ ਹੋ ਗਏ, ਉਹ ਫਿਰ ਇੱਕ ਡਰਾਈਵ ਸੀਗੀ 2010-11 ਜਦ ਖਰਚੇ ਵੀ ਪੂਰੇ ਸ਼ੁਰੂ ਹੋ ਗਏ, ਫਿਰ ਵੈਸੇ 2010 ਤੋਂ ਇੱਕ ਜਨੂਨ ਕਿ ਜੀ ਪਤਾ ਨਹੀਂ ਕੀ ਪਹਾੜ ਤੋੜ ਦੇਣਾ, ਫਿਰ ਸ਼ੌਕ ਨੂੰ ਕਹਿ ਲਓ, ਐਮਬੀਸ਼ਨ ਨੂੰ ਕਹਿ ਲਓ, ਫਿਰ ਵੀ 7 ਦਿਨ ਮੈਂ 2015-16 ਦੇ ਵਿੱਚ ਕਿਤੇ ਫਿਰ ਮੈਂ ਸੰਡੇ ਆਫ ਕਰਨਾ ਸ਼ੁਰੂ ਕੀਤਾ, ਫਿਰ ਸੈਟਰਡੇ 5 ਜਾਂ 6 ਘੰਟੇ ਕੰਮ ਕਰਨੇ ਸ਼ੁਰੂ ਕੀਤੇ, ਵਰਨਾ ਤੇ 7 ਦਿਨ 10 ਘੰਟੇ 12 ਘੰਟੇ ਆ। ਮੈਂ ਸੁਣ ਰਿਹਾ ਸੀ ਉਸ ਦਿਨ ਨਰਾਇਣ ਮੂਰਤੀ ਸਾਹਿਬ ਨੇ ਕਹਿ ਦਿੱਤਾ ਜੀ 70 ਆਵਰ ਵਰਕ ਵੀਕ ਹੋਣਾ ਚਾਹੀਦਾ ਜੇ ਯੰਗ ਬੱਚਿਆਂ ਨੇ ਗਰੋ ਕਰਨਾ, 70 ਘੰਟੇ 80 ਘੰਟੇ ਵੀ ਉਹਨਾਂ ਨੇ ਨਰਾਇਣ ਮੂਰਤੀ ਸਾਹਿਬ ਨੇ ਕਿਹਾ, ਤੇ ਉਹਦੇ ਤੇ ਇੰਡੀਆ ਚ ਬੜੀ ਡਿਸਕਸ਼ਨ ਸ਼ੁਰੂ ਹੋ ਗਈ। ਤੇ ਮੈਂ ਕਿਹਾ ਜੀ ਇੱਥੇ ਤੇ ਆਮ ਤੁਸੀਂ ਆ ਬੰਦੇ ਦੇਖ ਲਓ, ਸਵੇਰੇ 4 ਵਜੇ 5 ਵਜੇ ਉੱਠ ਕੇ ਜੀ ਟਰੱਕ ਚਲਾ ਕੇ ਨਿਕਲ ਗਏ, ਔਰ ਜਿਹੜੇ ਆ ਬੰਦੇ ਆਪਣੇ ਭਰਾ ਟਰੱਕ ਚਲਾਉਂਦੇ ਨੇ ਉਹ ਵੈਸੇ ਹੀ ਘੰਟਿਆਂ ਦਾ ਹਿਸਾਬ ਹੀ ਨਹੀਂ ਉਹਨਾਂ ਦਾ ਕੋਈ ਵੀ ਕਿੰਨੇ ਆਵਰ ਚੱਲ ਰਿਹਾ। ਸੋ ਜਦੋਂ ਤੁਸੀਂ ਇੰਨਾ ਕੰਮ ਕਰਨਾ ਤੇ ਫਿਰ ਸਟ੍ਰੈਸ ਨੂੰ ਮੈਨੇਜ ਕਰਨਾ ਵੈਸੇ ਹੀ ਲਗਭਗ ਨਾਮੁਮਕਿਨ ਹੈ, ਪੋਸੀਬਲ ਹੀ ਨਹੀਂ ਹੈ ਜੀ। ਜਦੋਂ ਤੁਸੀਂ ਇੰਨੇ ਘੰਟੇ ਕੰਮ ਕਰਨਾ ਹੈ ਤੇ ਸਟ੍ਰੈਸ ਨੂੰ ਮੈਨੇਜ ਕਰਨਾ ਪੋਸੀਬਲ ਹੀ ਨਹੀਂ ਹੈ। ਸੋ ਸਾਨੂੰ ਸਾਰਿਆਂ ਨੂੰ ਇੱਕ, ਔਰ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਜਿਹੜਾ, ਮੈਂ ਹਰਬੰਸ ਮੱਲੀ ਸਾਹਿਬ ਨੇ ਅੱਜ ਬੜੇ ਪ੍ਰੈਕਟੀਕਲ ਪੁਆਇੰਟਸ ਦੱਸੇ ਨੇ ਹਰਬੰਸ ਮੱਲੀ ਸਾਹਿਬ ਨੇ, ਕਿ ਅੱਜ ਦੀ ਜ਼ਿੰਦਗੀ ਤੁਸੀਂ ਕਹੋ ਜੀ ਮੈਂ ਵਧੀਆ ਲਾਈਫ ਵੀ ਲੀਡ ਕਰਨਾ, ਅੱਜ ਦਾ ਇੱਥੇ ਦਾ ਮਹਿੰਗਾਈ ਇੰਨੀ ਹੋ ਗਈ ਹੈ, ਤੁਸੀਂ ਖਰਚੇ ਮਤਲਬ ਕਿ ਮੈਂ ਲਾਈਫ ਚ ਮੈਂ ਓਪਨਲੀ ਕਹਿੰਦਾ ਪਿਛਲੇ 2 ਸਾਲਾਂ ਚ ਹਾਲਾਂਕਿ ਮਿਹਰ ਹੈ ਪਰਮਾਤਮਾ ਦੀ, ਦਾਲ ਫੁਲਕਾ ਚੱਲ ਰਿਹਾ, ਕੋਈ ਐਸੀ ਗੱਲ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਐਸੀ ਗੱਲ ਨਹੀਂ ਹੈ, ਬਟ ਲੋਕਾਂ ਤੋਂ ਵੀ ਸੁਣੀਦਾ ਔਰ ਪਰਸਨਲੀ ਵੀ। ਮੈਂ ਕਦੇ ਵੀ ਮਤਲਬ ਜਦੋਂ ਮੇਰੇ ਖਰਚੇ ਵੀ ਨਹੀਂ ਪੂਰੇ ਹੁੰਦੇ ਸੀ, ਘਰ ਦੀ ਕਿਸ਼ਤ $1,290 ਮੇਰੀ ਘਰ ਦੀ ਕਿਸ਼ਤ ਸੀ, ਉਹ ਦੇਣੀ ਔਖੀ ਸੀ, ਉਸ ਵੇਲੇ ਮਹਿੰਗਾਈ ਮਹਿਸੂਸ ਨਹੀਂ ਕੀਤੀ, ਅੱਜ ਮੈਂ ਕਰ ਰਿਹਾ, ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਈ ਬੜੀ ਮਹਿੰਗਾਈ ਹੋ ਗਈ ਹੈ ਹਰ ਫੀਲਡ ਦੇ ਵਿੱਚ, ਇਟਸ ਲਾਈਫ ਇਜ਼ ਗੈਟਿੰਗ ਵੈਰੀ ਐਕਸਪੈਂਸਿਵ। ਤੇ ਇਹਨਾਂ ਹਾਲਾਤਾਂ ਚ ਅਸੀਂ ਕਹੀਏ ਵੀ ਮੈਂ ਜਿੱਦਾਂ ਅਗੇਨ ਮੈਂ ਗਲਤ ਵੀ ਹੋ ਸਕਦਾ, ਜੋ ਮੈਂ 4 ਪੁਆਇੰਟ ਕੱਢੇ ਨੇ ਕਿ ਜੀ ਆਹ 4 ਪੁਆਇੰਟ ਹੈ, ਜੇ ਤੁਸੀਂ ਲੌਂਜੀਵਿਟੀ ਕਹਿ ਲਓ ਉਹਨੂੰ, ਲੌਂਜੀਵਿਟੀ ਕਹਿ ਲਓ, ਐਵਰੇਜ ਲਾਈਫ ਸਪੈਨ ਕਹਿ ਲਓ, ਗੁੱਡ ਹੈਲਥੀ ਲਾਈਫ ਕਹਿ ਲਓ, ਜੋ ਪੜ੍ਹਦਾ ਰਹਿੰਦਾ, ਤੇ ਉਹਦੇ ਚ ਮੇਰੇ ਜਿਹੜੇ 4 ਪੁਆਇੰਟ ਮੈਂ ਆਪਣੇ ਹਿਸਾਬ ਨਾਲ ਕੱਢੇ ਵੀ ਕਿਹੜੇ 4 ਪੁਆਇੰਟ ਜ਼ਰੂਰੀ ਨੇ, ਹੈਲਦੀ ਲਾਈਫ ਸਟਾਈਲ ਹੋਵੇ, ਲੌਂਗ ਬੰਦੇ ਦੀ ਲੌਂਜੀਵਿਟੀ ਹੋਵੇ, ਬੰਦਾ ਜੇ 80-90-100 ਸਾਲ ਤੱਕ ਵਧੀਆ ਜ਼ਿੰਦਗੀ, ਹਾਂ ਉਹਦੇ ਚ ਇੱਕ ਪੁਆਇੰਟ, ਇਹ 4 ਪੁਆਇੰਟ ਤੇ ਹੈਗੇ ਨੇ, ਪਰ ਉਹਦੇ ਚ ਇੱਕ ਪੁਆਇੰਟ ਜਿਹੜਾ ਰਿਸਰਚ ਦੱਸਦੀ ਹੈ ਉਹ ਸਭ ਤੋਂ ਇੰਪੋਰਟੈਂਟ ਪੁਆਇੰਟ। ਤਾਨੀਆ ਜੀ ਰੈਪਅਪ ਕਰਦੇ ਹਾਂ, ਸੁਣਦੇ ਹਾਂ ਜੇ ਤੁਸੀਂ ਉਹ ਪੁਆਇੰਟ ਲੱਭ ਸਕੋ। 4 ਪੁਆਇੰਟ ਬੜੇ ਇੰਪੋਰਟੈਂਟ ਨੇ, 1 ਜਿਹੜਾ ਮੈਂ ਕੱਢਿਆ ਸਟ੍ਰੈਸ, 2 ਸਲੀਪ, 3 ਡਾਇਟ, 4 ਜਿਹੜਾ ਉਹ ਐਕਸਰਸਾਈਜ਼। ਲੇਕਿਨ ਉਹ ਜਦੋਂ ਇੱਕ ਬਹੁਤ ਬੜੀ ਸਟੱਡੀ ਹੋਈ, ਉਹ ਇੱਕ ਪੁਆਇੰਟ ਉਹਨਾਂ ਨੇ ਇਸ ਤੋਂ ਲਹਿਦਾ ਹੀ ਕੱਢ ਦਿੱਤਾ, ਔਰ ਮੈਂ ਵੈਸੇ ਬੜਾ ਉਹ ਚ ਵੈਸੇ ਬਿਲੀਵ ਕਰਦਾ ਸੀ, ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਯਾਰ ਇਹ ਪੁਆਇੰਟ ਬੜਾ ਵਧੀਆ ਨਿਕਲਿਆ ਇਹਦੇ ਵਿੱਚੋਂ, ਇਹ ਮੇਰਾ ਬੜਾ ਮਨਪਸੰਦ ਪੁਆਇੰਟ ਹੈ। ਤੇ ਉਹ ਕੀ ਹੋ ਸਕਦਾ, ਉਹ ਕਹਿੰਦੇ ਜੀ ਨਹੀਂ ਇਹ ਚੀਜ਼ਾਂ ਵੀ ਬਾਅਦ ਚ ਨੇ, ਜਿਹੜੀ ਮੈਂ ਪੁਆਇੰਟ ਕੱਢੇ ਸਟ੍ਰੈਸ, ਸਲੀਪ, ਡਾਇਟ ਤੇ ਐਕਸਰਸਾਈਜ਼, ਤੇ ਹਾਲਾਂਕਿ ਸਾਰੇ ਚੈਲੇਂਜਿੰਗ ਨੇ, ਇੱਥੇ ਸਟ੍ਰੈਸ ਤਾਂ ਹੁੰਦਾ ਹੀ ਹੁੰਦਾ, ਇਹਦੀ ਜ਼ਿੰਦਗੀ ਇੱਥੇ ਵੈਸਟਰਨ ਵਰਲਡ ਦੀ ਇੱਦਾਂ ਦੀ, ਸਟ੍ਰੈਸ ਮੈਨੇਜ ਨਹੀਂ ਹੁੰਦਾ, ਨੀਂਦ ਵੀ ਇੱਥੇ ਬੜੀ ਵਾਰ ਪੂਰੀ ਨਹੀਂ ਹੁੰਦੀ, ਕੁਆਲਿਟੀ ਸਲੀਪ 8 ਘੰਟੇ ਦੀ ਪੂਰੀ ਨਹੀਂ ਹੁੰਦੀ, 3 ਇੱਥੇ ਡਾਇਟ ਮੈਂ ਦੱਸ ਹੀ ਦਿੱਤਾ ਵੀ ਔਰਗੈਨਿਕ ਲੈਣੀ ਬੜੀ ਔਖੀ ਹੈ, ਤੇ ਐਕਸਰਸਾਈਜ਼ ਕਈ ਵਾਰ ਉਹ ਵੀ ਚੈਲੇਂਜ ਬਣ ਜਾਂਦਾ, ਪਰ ਜਿੰਨਾ ਕਰ ਸਕਦੇ ਹਾਂ ਕਰੋ, ਜਿੰਨਾ ਇਹ 4 ਚੀਜ਼ਾਂ। ਪਰ ਇੱਕ 5ਵੀਂ ਚੀਜ਼, ਉਹ ਕਹਿੰਦੇ ਜੀ ਜਿਹੜੀ ਰਿਸਰਚ ਹੋਈ ਬਹੁਤ ਬੜੀ, ਅੱਜ ਤੱਕ ਦੀ ਸਭ ਤੋਂ ਵੱਡੀ ਰਿਸਰਚ, ਸਭ ਤੋਂ ਜ਼ਿਆਦਾ ਪੈਸਾ ਖਰਚਿਆ ਗਿਆ, ਸਭ ਤੋਂ ਜ਼ਿਆਦਾ ਲੰਬੀ ਰਿਸਰਚ ਹੋਈ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਹ ਚੀਜ਼ਾਂ ਇੰਪੋਰਟੈਂਟ ਨੇ, ਡਾਇਟ, ਸਲੀਪ, ਐਕਸਰਸਾਈਜ਼, ਸਟ੍ਰੈਸ ਮੈਨੇਜਮੈਂਟ, ਇਹ ਚੀਜ਼ਾਂ ਇੰਪੋਰਟੈਂਟ ਨੇ, ਪਰ ਆਹ ਚੀਜ਼ ਕਹਿੰਦੇ ਜੀ 1 ਆ, ਇਹ ਚੀਜ਼ ਕਰੋ, ਉਹ ਕੀ ਹੋ ਸਕਦੀ ਤਾਨੀਆ ਜੀ ਦੱਸੋ।
ਜੀ ਇਹ ਹਾਰਵਰਡ ਦੇ ਵਿੱਚ ਆਈ ਥਿੰਕ ਸਟੱਡੀ ਹੋਈ ਸੀਗੀ, ਐਂਡ ਇੱਥੇ ਟਰੈਕ ਕੀਤਾ ਗਿਆ ਸੀ ਪ੍ਰੋਪਰ ਲਾਈਫ ਸਟਾਈਲ, ਬਿਲਕੁਲ ਮਤਲਬ ਟੀਨੇਜ ਤੋਂ ਲੈ ਕੇ, ਐਂਡ ਇਹਦੇ ਵਿੱਚ ਜੋ ਆਈ ਥਿੰਕ ਇਫ ਆਈ ਐਮ ਟਾਕਿੰਗ ਅਬਾਊਟ ਦ ਸੇਮ ਰਿਸਰਚ, ਇਹਦੇ ਵਿੱਚ ਜੋ ਲਾਈਕ ਰਿਜ਼ਲਟਸ ਆਏ ਸੀਗੇ ਸਭ ਤੋਂ ਜ਼ਿਆਦਾ ਨਾ ਜਿਨ੍ਹਾਂ ਦੀ ਲੰਬੀ ਉਮਰ ਸੀਗੀ, ਲੰਬੀ ਵੀ ਨਹੀਂ ਆਪਾਂ ਕਵਾਂਗੇ, ਮਤਲਬ ਬਹੁਤ ਜਿਨ੍ਹਾਂ ਨੇ ਆਪਣੀ ਲਾਈਫ ਵਧੀਆ ਤਰੀਕੇ ਨਾਲ ਜਿਉਈ ਆ, ਇੰਜੋਏ ਕੀਤੀ ਆ ਪ੍ਰੋਪਰਲੀ, ਹਨਾ, ਜਿਨ੍ਹਾਂ ਨੇ ਆਪਣੀ ਲਾਈਫ ਨੂੰ ਪ੍ਰੋਪਰਲੀ ਫੁੱਲ, ਜਿਵੇਂ ਉਹ ਇੱਕ ਆਪਣੀ ਮੂਵੀ ਸੀਗੀ ਅਰਦਾਸ ਮੂਵੀ ਦਾ ਡਾਇਲੋਗ ਸੀਗਾ, ਹਰੇਕ ਦਿਨ ਦੇ ਵਿੱਚ ਨਾ ਇੰਨਾ ਜ਼ਿਆਦਾ ਲਾਈਕ ਇੰਜੋਏ ਕਰਨਾ ਜ਼ਿੰਦਗੀ ਨੂੰ ਨਾ, ਕਿ ਪਰਮਾਤਮਾ ਵੀ ਕਹਿਣ ਕਿ ਇਹਨੂੰ ਸਾਲ ਕੁਛ ਦਿੱਤੇ ਜੇ ਤਾਂ ਕਿੰਨੇ ਸਾਲਾਂ ਦੀ ਜ਼ਿੰਦਗੀ ਜੀ ਕੇ ਆ ਗਿਆ. ਸੋ ਉਸ ਤਰੀਕੇ ਨਾਲ ਜੇ ਆਪਾਂ ਕਹੀਏ, ਜੋ ਸਟੱਡੀ ਹੋਈ ਸੀ ਹਾਰਵਰਡ ਦੇ ਵਿੱਚ, ਦ ਰਿਜ਼ਲਟ ਵਾਸ ਕਿ ਹਿਊਮਨ ਆਰ ਸੋਸ਼ਲ ਐਨੀਮਲ. ਜੇ ਆਪਣੇ ਆਪਣੀ ਫੈਮਲੀ ਦੇ ਨਾਲ ਜਾਂ ਸੋਸ਼ਲ ਰਿਲੇਸ਼ਨ ਵਧੀਆ ਨੇ ਨਾ, ਦੈਟਸ ਦ ਮੋਸਟ ਅਸੈਂਸ਼ੀਅਲ ਪੁਆਇੰਟ. ਇਹ ਆਪਾਂ ਖੁਦ ਵੀ ਪ੍ਰੈਕਟੀਕਲੀ ਕਈ ਵਾਰੀ ਦੇਖਦੇ ਹਾਂ, ਤੁਸੀਂ ਆਪਣੇ ਚਾਹੇ ਕੋ ਵਰਕਰਸ ਨਾਲ ਗੱਲ ਕਰ ਲਓ, ਆਪਣੀ ਫੈਮਲੀ ਫਰੈਂਡਸ, ਤੁਸੀਂ ਉਹਨਾਂ ਨੂੰ ਸਿਰਫ ਆਪਣੇ ਮਨ ਦੀ ਗੱਲ ਵੀ ਸ਼ੇਅਰ ਕਰਦੇ ਹੋ ਜਾਂ ਥੋੜਾ ਜਿਹਾ ਬਸ ਤੁਸੀਂ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਵੀ ਲਿਆਓ ਨਾ, ਤੁਹਾਡਾ ਦਿਨ ਬਣ ਜਾਂਦਾ. ਫਿਰ ਆਪਾਂ ਹੱਸਦੇ ਰਹਿੰਦੇ ਹਾਂ, ਖੁਸ਼ ਰਹਿੰਦੇ ਹਾਂ ਸਾਰਾ ਦਿਨ. ਸੋ ਆਈ ਥਿੰਕ ਦੈਟ ਇਜ਼ ਦ ਮੋਸਟ ਅਸੈਂਸ਼ੀਅਲ ਇੰਪੋਰਟੈਂਟ ਥਿੰਗ ਇਨ ਲਾਈਫ. ਵੀ ਆਰ ਸੋਸ਼ਲ ਬੀਇੰਗਸ, ਹਿਊਮਨਸ ਆਰ ਸੋਸ਼ਲ ਕ੍ਰੀਏਟਰਸ, ਐਂਡ ਜਿੰਨਾ ਜ਼ਿਆਦਾ ਆਪਣੇ ਰਿਲੇਸ਼ਨਸ ਵਧੀਆ ਹੁੰਦੇ ਨੇ ਆਪਣਿਆਂ ਨਾਲ, ਆਪਾਂ ਖੁਸ਼ ਰਹਿੰਦੇ, ਆਪਣੀ ਫੈਮਿਲੀ ਚ ਤਬਾਕ ਹੁੰਦਾ ਵਾ, ਇਤਬਾਰ ਹੁੰਦਾ ਆ, ਉਹ ਸਭ ਤੋਂ ਇੰਪੋਰਟੈਂਟ ਆ. ਜੀ 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 ਜੀ
ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣਦਾ ਹਾਂ. ਬਿਲਕੁਲ ਤੁਸੀਂ ਸਹੀ ਗੱਲ ਕਹੀ, ਔਰ ਇਹਦੇ ਤੇ ਅਸੀਂ ਇੱਕਦਮ ਪੂਰਾ ਜਿਹੜਾ ਸਾਡਾ ਫੂਡ ਫਾਰ ਥੋਟ ਸ਼ੋਅ ਹੁੰਦਾ, ਉਸੀ ਫੂਡ ਫਾਰ ਥੋਟ ਸ਼ੋਅ ਚ ਵੀ ਇਹ ਸਾਰੀ ਚੀਜ਼ ਡਿਸਕਸ ਕੀਤੀ ਸੀ. ਪੂਰੀ ਰਿਸਰਚ ਬਿਲਕੁਲ ਤੁਸੀਂ ਠੀਕ ਪਕੜੀ, ਉਹੀ ਹਾਰਵਰਡ ਦੀ ਰਿਸਰਚ ਦੀ ਹੀ ਮੈਂ ਗੱਲ ਕਰ ਰਿਹਾ, ਔਰ ਉਹਦੀ ਹਾਰਵਰਡ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਹੈ ਉਹਨੇ ਬਹੁਤ ਸਾਲਾਂ ਤੱਕ, ਅਕਸਰ ਜਿਹੜੀ ਰਿਸਰਚ ਹੁੰਦੀ ਹੈ ਉਹ ਕਈ ਵਾਰ ਪੈਸੇ ਦੇ ਕਾਰਨ ਮੁਕੰਮਲ ਨਹੀਂ ਹੋ ਪਾਉਂਦੀ, ਕਈ ਵਾਰ ਇੱਕ ਜਨਰੇਸ਼ਨ ਤੋਂ ਬਾਅਦ ਦੂਸਰੀ ਜਨਰੇਸ਼ਨ ਤੇ ਨਹੀਂ ਹੋ ਪਾਉਂਦੀ. ਸੋ ਇਹ ਜਨਰੇਸ਼ਨ ਆਫਟਰ ਜਨਰੇਸ਼ਨ, ਇੱਕ ਜਨਰੇਸ਼ਨ ਤੇ ਰਿਸਰਚ ਕੀਤੀ ਗਈ, ਫਿਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਤੇ ਰਿਸਰਚ ਕੀਤੀ ਗਈ, ਫਿਰ ਬਹੁਤ ਪੈਸਾ ਲਗਾਇਆ ਗਿਆ, ਟਾਈਮ ਲਗਾਇਆ ਗਿਆ. ਇਹ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਬੜੀ ਰਿਕਾਰਡਡ ਰਿਸਰਚ ਆ ਜੋ ਹਾਰਵਰਡ ਯੂਨੀਵਰਸਿਟੀ ਨੇ ਲੀਡ ਕੀਤਾ ਸੀ ਇਹਨੂੰ. ਔਰ ਉਹਦੇ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਕਿ ਸਾਡੇ ਜਿਹੜੇ ਰਿਲੇਸ਼ਨਸ਼ਿਪ ਹੈ, ਸਾਡੇ ਜਿਹੜੇ ਰਿਲੇਸ਼ਨਸ਼ਿਪ ਹੈ, ਨਾ ਇੱਕ ਵਰਡ ਉਹਨਾਂ ਨੇ ਕਿਹਾ ਰਿਲੇਸ਼ਨਸ਼ਿਪ, ਉਹ ਸਭ ਤੋਂ ਇੰਪੋਰਟੈਂਟ ਹੈ. ਉਹ ਰਿਲੇਸ਼ਨਸ਼ਿਪ ਫਿਰ ਸਾਡੇ ਪਰਿਵਾਰ ਦੇ ਨਾਲ, ਸਾਡੇ ਫਰੈਂਡਸ ਦੇ ਨਾਲ, ਸਾਡੇ ਕੋ ਵਰਕਰਸ ਦੇ ਨਾਲ, ਸਾਡੇ ਨੇਬਰਸ ਨਾਲ, ਸਾਡੇ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਸਾਡੇ ਰਿਲੇਸ਼ਨਸ਼ਿਪ ਜਿੰਨਾ ਵਧੀਆ ਹੋਏਗਾ. ਔਰ ਤੁਸੀਂ ਇੱਕ ਬੜੀ ਸੋਹਣਾ ਐਗਜ਼ਾਮਪਲ ਦੇ ਦਿੱਤਾ ਕਿ ਕਈ ਬੰਦੇ 50 ਸਾਲ ਦੀ ਉਮਰ ਦੇ ਵਿੱਚ 5000 ਸਾਲ ਦੀ ਜ਼ਿੰਦਗੀ ਜੀ ਲੈਂਦੇ ਨੇ. ਵਿਦ ਡਿਊ ਰਿਸਪੈਕਟ ਕਹਿ ਰਹੇ ਹਾਂ ਕਿ ਕਈ ਵਾਰੀ ਉਮਰ 100 ਸਾਲ ਵੀ ਹੋਵੇ ਤੇ ਅਸੀਂ 10 ਸਾਲ ਵੀ ਜ਼ਿੰਦਗੀ ਨਹੀਂ ਜੀ ਹੁੰਦੀ. ਸੋ ਉਹ ਰਿਲੇਸ਼ਨਸ਼ਿਪ ਨੂੰ ਉਹਨਾਂ ਨੇ ਨੰਬਰ 1 ਤੇ ਰੱਖਿਆ ਕਿ ਜੇ ਤੁਸੀਂ ਵਧੀਆ ਜ਼ਿੰਦਗੀ ਉਹਨਾਂ ਦੀ ਹੈ ਜਿਨ੍ਹਾਂ ਦਾ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਬਹੁਤ ਬਹੁਤ ਵਧੀਆ, ਜੇ ਰਿਲੇਸ਼ਨਸ਼ਿਪ ਚੰਗਾ ਤੇ ਬਹੁਤ ਵਧੀਆ ਤੁਹਾਡੀ ਲਾਈਫ ਹੈ, ਸਭ ਤੋਂ ਨੰਬਰ 1. ਮੈਂ ਕਿਹਾ ਇਹ ਤਾਂ ਫਿਰ ਮੈਨੂੰ ਬੜੀ ਵਧੀਆ ਲੱਗੀ ਗੱਲ. ਮੈਂ ਕਿਹਾ ਚਲੋ ਇੰਨੀ ਰਿਸਰਚ ਬਾਅਦ ਮੈਨੂੰ ਲੱਗਦਾ ਕਿ ਇਹ ਕੁਝ ਸਾਲ ਪਹਿਲਾਂ ਹੀ ਮੈਨੂੰ ਇਹ ਗੱਲ ਆਪਣੀ ਲਾਈਫ 'ਚ ਲਾਗੂ ਕਰ ਲਈ ਸੀ ਜਦ ਮੈਂ ਰਿਸਰਚ ਪੜ੍ਹੀ. ਮੈਂ ਕਿਹਾ ਫਿਰ ਠੀਕ ਹੈ ਕਿ ਜੇ ਰਿਲੇਸ਼ਨਸ਼ਿਪ ਚੰਗੇ ਆ ਸਾਰਾ ਕੁਝ ਬਹੁਤ ਵਧੀਆ ਹੈ, ਔਰ ਆਪਣੀ ਲਾਈਫ ਜਿਹੜੀ ਹੈ ਜੇ ਉਹ 'ਚ ਰਿਲੇਸ਼ਨਸ਼ਿਪ ਆਪਾਂ ਵਧੀਆ ਰੱਖ ਪਾਏ ਹਾਂ ਤੇ ਸਮਝ ਲਓ ਕਿ ਅਸੀਂ ਜ਼ਿੰਦਗੀ ਜਿਹੜੀ ਹੈ ਉਹ ਪੂਰੀ ਲੈ ਰਹੇ. ਮੈਂ ਰੈਪ ਅਪ ਕਰਦਾ ਜੀ ਅੱਜ ਦੀ ਇਸ ਗੱਲ ਨੂੰ. ਕੱਲ ਮੈਂ ਇੱਕ ਚੀਜ਼ ਬਹੁਤ ਵਧੀਆ ਪੜ੍ਹੀ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦ ਕੋਈ ਚੀਜ਼ ਵਧੀਆ ਪੜ੍ਹੀਏ ਤੇ ਉਹਨੂੰ ਕਿਤੇ ਨਾ ਕਿਤੇ ਨੋਟ ਕਰ ਲਈਏ. ਅ ਲਾਈਫ ਫਿਲਡ ਵਿਦ ਲਵ ਐਂਡ ਨੌਲੇਜ ਇਜ਼ ਵੈਲ ਲਿਵਡ. ਜ਼ਿੰਦਗੀ ਦੇ ਵਿੱਚ ਜੇ ਦੋ ਚੀਜ਼ਾਂ ਹੈਗੀਆਂ ਨਾ ਸਾਡੇ ਕੋਲ, ਜੇ ਸਾਡੀ ਜ਼ਿੰਦਗੀ ਦੋ ਚੀਜ਼ਾਂ ਹੈ, ਅ ਲਾਈਫ ਫਿਲਡ ਵਿਦ ਨੌਲੇਜ ਐਂਡ ਲਵ. ਔਰ ਮੈਂ ਇਹਨੂੰ ਕਹਿ ਦਵਾਂ ਕਿ ਲਾਈਫ ਫਿਲਡ ਵਿਦ ਲਵ ਐਂਡ ਨੌਲੇਜ, ਮੈਂ ਲਵ ਨੂੰ ਪਹਿਲਾਂ ਲੈ ਆਉਂਦਾ. ਅ ਲਾਈਫ ਫਿਲਡ ਵਿਦ ਲਵ ਐਂਡ ਨੌਲੇਜ, ਜੇ ਦੋ ਚੀਜ਼ਾਂ ਜ਼ਿੰਦਗੀ ਚ ਹੈ ਤੇ ਫਿਰ ਉਹ ਕਹਿੰਦੇ ਜੀ ਉਹ ਜ਼ਿੰਦਗੀ ਬੜੀ ਕਮਾਲ ਦੀ ਹੈ. ਸੋ ਮੈਨੂੰ ਬਹੁਤ ਵਧੀਆ ਚੀਜ਼ ਇਹ ਕੱਲ ਲੱਗੀ. ਇਹ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ ਕਿਹਨਾਂ ਦਾ ਹੈਗਾ. ਇਹ ਹੈਗਾ ਜੀ ਬਰਟ੍ਰਾਂਡ ਰਸਲ. ਇਹ ਬਰਟ੍ਰਾਂਡ ਰਸਲ ਨੇ ਗੱਲ ਕਹੀ ਹੈ, ਠੀਕ ਹੈ, ਔਰ ਮੈਂ ਐਗਜੈਕਟ ਉਹਨਾਂ ਦੀ ਲਾਈਨ ਪਹਿਲਾਂ ਕੋਟ ਕਰ ਦਿੰਦਾ. ਦ ਗੁੱਡ ਲਾਈਫ ਇਜ਼ ਵਨ ਇੰਸਪਾਇਰਡ ਬਾਏ ਲਵ ਐਂਡ ਗਾਈਡਡ ਬਾਏ ਨੌਲੇਜ. ਇਹ ਐਗਜੈਕਟ ਲਾਈਨ ਫਿਰ ਦੁਬਾਰਾ ਦੁਹਰਾ ਦਿੰਦਾ, ਨਾਮ ਵੀ ਦੱਸ ਦਿੰਦਾ. ਇਹ ਬਰਟ੍ਰਾਂਡ ਰਸਲ ਉਹਨਾਂ ਦਾ ਕਹਿਣਾ, ਔਰ ਮੈਨੂੰ ਬਹੁਤ ਵਧੀਆ ਲੱਗੀ ਕੱਲ ਇਹ ਗੱਲ. ਦ ਗੁੱਡ ਲਾਈਫ ਇਜ਼ ਵਨ ਇੰਸਪਾਇਰਡ ਬਾਏ ਲਵ ਐਂਡ ਗਾਈਡਡ ਬਾਏ ਨੌਲੇਜ. ਮੈਂ ਕਿਹਾ ਕਿਆ ਬਾਤ ਹੈ. ਸੋ ਮੈਨੂੰ ਬਹੁਤ ਵਧੀਆ, ਮੇਰੇ ਦਿਲ ਨੂੰ ਲੱਗੀ ਇਹ ਗੱਲ. ਮੈਂ ਕਿਹਾ ਜੀ ਮੇਰੀ ਵੀ ਕੋਸ਼ਿਸ਼ ਇਹੀ ਹੈ ਕਿ ਲਵ ਐਂਡ ਨੌਲੇਜ ਦੋਨੋਂ ਚੀਜ਼ਾਂ ਬੜੀਆਂ ਵਧੀਆ. ਸੋ ਬ੍ਰੇਕ ਲੈ ਲਈਏ ਜੀ, ਰਿਕਾਰਡਡ ਬ੍ਰੇਕ, ਔਰ ਉਸ ਤੋਂ ਬਾਅਦ ਹਾਂਜੀ ਸਤਨਾਮ ਸਿੰਘ ਜੀ ਵੀ ਕੁਝ ਐਡ ਕਰਨਾ ਚਾਹ ਰਹੇ. ਸਤਨਾਮ ਸਿੰਘ ਜੀ ਤੁਹਾਨੂੰ ਵੀ, ਬਾਕੀ ਸਾਰੇ ਕਾਲਰਸ ਨੂੰ ਜੀ ਮੈਂ ਬੇਨਤੀ ਕਰ ਲਵਾਂ ਕਿ ਆਪਾਂ ਬ੍ਰੇਕ ਲੈ ਕੇ ਜੇ ਐਡਸ ਪਹਿਲਾਂ ਬਹੁਤ ਹੀ ਅਸੀਂ ਪਿੱਛੇ ਚੱਲ ਰਹੇ ਹਾਂ, ਐਡਸ ਰਿਕਾਰਡਡ ਬ੍ਰੇਕ ਔਰ ਫਿਰ ਉਸ ਤੋਂ ਬਾਅਦ ਖਬਰਾਂ, ਫਿਰ ਸਿਲਸਿਲਾ ਜੇ ਰੱਖਣਾ ਤੁਹਾਡੀ ਜਿੱਦਾਂ ਮਰਜ਼ੀ ਹੁਕਮ ਕਰੋਗੇ ਆਪਾਂ ਜਾਰੀ ਰੱਖ ਲਾਂਗੇ. ਵੈਸੇ ਅੱਜ ਵੈਂਸਡੇ ਹੈ ਔਰ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਦੇ ਵੀ ਡਿਸੀਜਨ ਔਰ ਰੀਅਲ ਸਟੇਟ ਦਾ ਵੀ ਅੱਜ ਬਹੁਤ ਕੁਝ ਹੋਰ ਵੀ ਅਸੀਂ ਕਵਰ ਕਰਨਾ. ਸੋ ਉਧਰ ਵੀ ਜਾਵਾਂਗੇ ਔਰ ਮੈਂ ਫਿਰ ਇੱਥੇ ਦੱਸਦਾ ਐਜ਼ ਐਕਸਪੈਕਟਡ. ਜੇ ਇਜਾਜ਼ਤ ਹੋਏ ਮੈਨੂੰ 10 ਸਕਿੰਟ ਦੇ ਬ੍ਰੇਕਿੰਗ ਨਿਊਜ਼, ਕਿਉਂਕਿ ਅਸੀਂ ਖਬਰਾਂ ਤੋਂ ਖਬਰ ਆ ਗਈ ਸੀ, ਪਰ ਜਦੋਂ ਇੰਨੀਆਂ ਵਧੀਆ ਗੱਲਾਂ ਹੁੰਦੀਆਂ ਤਾਂ ਫਿਰ ਮੇਰਾ ਵੀ ਮਨ ਕਰਦਾ ਕਿ ਪਹਿਲਾਂ ਜਰਾ ਸਾਰਿਆਂ ਦੀ ਗੱਲ ਸੁਣੀਏ, ਕੁਝ ਮਜ਼ਾ ਆ ਰਿਹਾ. ਬਟ ਬੈਂਕ ਆਫ ਕੈਨੇਡਾ ਨੇ ਆਪਣਾ ਓਵਰਨਾਈਟ ਲੈਂਡਿੰਗ ਰੇਟ ਜਸਟ ਐਜ਼ ਐਕਸਪੈਕਟਡ ਇਹਨੂੰ ਇਸ ਸਾਲ ਦੇ ਐਂਡ ਤੱਕ ਜੇ 3.75 ਤੱਕ ਲੈ ਜਾਣ ਤੇ ਬਹੁਤ ਚੰਗਾ ਹੋਏਗਾ, ਜੇ 3.5 ਤੇ ਲੈ ਜਾਣ ਤਾਂ ਮੈਂ ਮੰਨਦਾ ਕਿਆ ਹੀ ਬਾਤ ਹੈ, ਬਟ ਜੇ 3.75 ਤੇ ਵੀ ਲੈ ਜਾਣ, ਦੋ ਵਾਰ ਹੋਰ ਇੰਟਰਸਟ ਰੇਟ ਕੱਟਣ, ਇਹਨੂੰ 4.25 ਅੱਜ ਇਹਨਾਂ ਨੇ ਕਰ ਦਿੱਤਾ, ਇਹ ਥਰਡ ਸਟੇਟ ਇੰਟਰਸਟ ਰੇਟ ਕੱਟ ਹੈਗਾ, ਔਰ ਮੈਂ ਇੱਥੇ ਜ਼ਰੂਰ ਜਿੱਥੇ ਤੱਕ ਜਿੰਨੀ ਮੈਨੂੰ ਥੋੜੀ ਬਹੁਤ ਇਕੋਨਮੀ ਸਮਝ ਆ, ਜੇ 3.5 ਤੱਕ ਲੈ ਜਾਣ ਤੇ ਬਹੁਤ ਵਧੀਆ ਸਾਡੇ ਇਕੋਨਮੀ ਵਾਪਸ ਆ ਜਾਏਗੀ। ਇਸ ਵੇਲੇ ਲੋਕ, ਕੋਈ ਵੀ ਬੰਦਾ ਜਿਹੜਾ ਕੰਮ ਕਰ ਰਿਹਾ, ਮੈਂ ਸਭ ਤੋਂ ਪੁੱਛਦਾ ਰਹਿੰਦਾ ਵੀ ਦੱਸੋ ਜੀ ਤੁਹਾਡੀ ਲਾਈਫ ਕਿੱਦਾਂ, ਮੇਰੀ ਆਦਤ ਹੈ ਪੁੱਛਣ ਦੀ, ਕਿਉਂਕਿ ਤੁਹਾਨੂੰ ਫਿਰ ਆਮ ਜਦੋਂ ਕੋਈ ਬੰਦਾ ਕੋਈ ਕੰਮ ਕਰ ਰਿਹਾ ਤੇ ਉਹਨਾਂ ਤੋਂ ਬੜੀ ਵਧੀਆ ਜਾਣਕਾਰੀ ਮਿਲਦੀ ਹੈ, ਨੌਲੇਜ ਮਿਲਦੀ ਹੈ, ਤੇ ਮੈਂ ਬਹੁਤ ਵਿਦ ਡਿਊ ਰਿਸਪੈਕਟ ਕਹਾਂਗਾ, ਬਹੁਤ ਬੰਦੇ ਪਰੇਸ਼ਾਨ ਨੇ, ਕੋਈ ਗਰਾਸ ਕਟਿੰਗ ਕਰ ਰਿਹਾ, ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ, ਹਰ ਬੰਦਾ ਇੱਕ ਗੱਲ ਜ਼ਰੂਰ ਮੈਨੂੰ ਕਹਿ ਰਿਹਾ, ਹਰ ਬੰਦਾ ਭਾਜੀ ਕੰਮ ਬਹੁਤ ਘਟਿਆ ਆ, ਬੜੇ ਇਸ ਵੇਲੇ ਬਸ ਕੋਈ ਕਹਿੰਦਾ ਜੀ ਟਾਈਮ ਟਪਾ ਰਹੇ ਆ, ਸੋ ਬਹੁਤ ਇਸ ਵੇਲੇ ਚੈਲੰਜ ਹੈ, ਤੇ ਜੇ ਥੋੜਾ ਇੰਟਰਸਟ ਰੇਟ ਠੀਕ ਹੋਏ, ਥੋੜੇ ਰੀਅਲ ਸਟੇਟ ਚੱਲੇ, ਲੋਕਾਂ ਨੂੰ ਫਰਨੀਚਰ ਵਿਕੇ, ਘਰਾਂ ਦੇ ਵਿੱਚ ਕੰਮ ਮਿਲੇ, ਲੋਕਾਂ ਨੂੰ ਕੋਈ ਰੈਨੋਵੇਸ਼ਨ ਕਰ ਰਿਹਾ, ਕੋਈ ਕੁਛ ਕਰਨਾ ਚਾਹ ਰਿਹਾ, ਕੋਈ ਘਰ ਦੇ ਵਿੱਚ ਕੰਮ ਤਾਂ ਹੀ ਕੋਈ ਕਰਾਏਗਾ ਜੇ ਇਕੋਨਮੀ ਠੀਕ ਹੋਏ। ਰਿਕਾਰਡਡ ਬ੍ਰੇਕ ਐਂਡ ਦੈਨ ਵੀਲ ਕੈਰੀ ਔਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 4169948989, 416-994-9999। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
Hi, I'm Raj from Condo Culture. I'm a top-performing licensed realtor in Kitchener-Waterloo. Something exciting is happening here that many GTA investors are missing out on. Waterloo region is the fastest-growing region in Canada. Smart investors are deploying their money into the Kitchener-Waterloo pre-construction condo market. A new project is coming soon, and I want you to have access first. Contact me, Raj, at condoculture.ca, or call me, 647-233-2777.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
From we left our home to this is our new home. From we were born there to we want to grow old here. From finding my way to knowing my way. We're ready to help you get there. Get started with a TD New to Canada banking package. Learn more at td.com/newtocanada. Conditions apply. Limited time offer. TD, ready for you.
You are listening to WTOR 770 AM, Youngstown, Toronto.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
क्विक ट्रक लूप रक्कर वीरा दा धन्यवाद करते हुए इस साल भी 12 सितंबर नु अपनी नापनी लोकेशन ते ट्रक ऑयल चेंज ते देंगे $125 तक का डिस्काउंट। जी हां, सही सुनया, अप टू $125 दा डिस्काउंट, फ्री ट्रक ग्रीस ते फ्री बारबेक्यू। क्विक ट्रक लूप एग्जिट 579 हाईवे 401 से पाओ 12 सितंबर नु $125 तक का डिस्काउंट। 519-622-0660 519-622-0660। क्विक ट्रक लूप नापनी लोकेशन, कुछ शर्तें लागू।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
टीम 4 एंटरटेनमेंट अते ट्रास 99 लॉजिस्टिक्स पेश कर देने पंजाबी विरसा 2024 टोरंटो शो सैटरडे 7 सितंबर नु द थिएटर एट ग्रेट कैनेडियन कैसीनो रिजॉर्ट टोरंटो वुडवाइन मॉल अते वुडवाइन रेस ट्रैक ते बिल्कुल नाल मनमोहन वारिस कमल हीर अते संतार टिकटा लई ticketmaster.ca ते जाओ। वधेरे जानकारी लई कॉल करो टीम 4 एंटरटेनमेंट 905-793-1234।
जे सुन लोगे स्नेहा एक वेरा ते सुफना अपने घर दा कर लोगे पूरा। टाउनविल रियल्टी लेके आए ने डिटैच्ड होम्स ते फ्री ओल्ड टाउन होम्स इन बेलविल। आजकल GTA विच हाथी नहीं पैंदा, इत्थे घर हो गए ने इन्ने महंगे, क्यों ना थोड़ा बाहर नु चलिए। बेलविल शहर विच ब्रैम्पटन मिसिसागा तो 2 घंटे की ड्राइव, 401 दे उत्ते बेलविल शहर विच अपना फ्री ओल्ड टाउन होम या डिटैच्ड होम लो। फ्री ओल्ड टाउन होम शुरू हो रहे ने $4,69,900 तो, ते डिटैच्ड होम शुरू हो रहे ने $7,99,900 तो। ओपन कॉन्सेप्ट है विद 9 फुट सीलिंग ऑन मेन फ्लोर, प्राइस इंक्लूडेड ऑफ स्टेनलेस स्टील 5 appliances, सेंट्रल एयर कंडीशनिंग ऑल्सो इंक्लूडेड एंड मेनी अदर लग्जरी फीचर्स अवेलेबल इन द प्राइस। वधेरी जानकारी लई कॉन्टेक्ट करो टाउनविल रियल्टी दे ब्रोकर ऑफ रेकर्ड हरजीत जसवाल जी नु 905-265-2151 905-265-2151 हरजीत जसवाल जी, या लॉग इन कर लो townvillereality.com से।
डिस्कवर करो एक टॉप टायर इन्वेस्टमेंट प्रॉपर्टी जो की इन द टाउन ऑफ कैलेडन, बिल्कुल कॉर्नर ते है हाईवे 10 एंड किंग स्ट्रीट दे। बहुत ही ब्यूटीफुली रेनोवेटेड एंड मल्टी फैमिली होम है जो की 0.8 acres दे उत्ते। Conveniently located and next to an industrial truck yard and just 3 kilometers, जी बिल्कुल सिर्फ 10 kilometers away है from newly approved highway 413. A property officially approved हो चुकी है for future rezoning to be commercially zoned by the town of Caledon. Offer कर दी एक amazing potential for growth in the near future. Ideal है rental income ली and एक spacious residence है multi-family household ली. जे तुहानू property दी होर जानकारी चाहिदी है या तुसी देख रहे हो कोई होर ऑफ मार्केट कमर्शियल प्रॉपर्टीज या तुसी अपना घर लिस्ट या सेल करना चाहते हो, भावे तुहाडे कोई क्वेश्चन ने रिगार्डिंग रियल स्टेट फाइनेंसिंग, तुसी कॉन्टैक्ट कर सकते हो गुपी क्लेयर नू फ्रॉम रीमैक्स पैरामाउंट एट 416-728-3965। वंस अगेन प्लीज कॉल गुपी क्लेयर एट 416-728-3965। पेरेंट्स सोचो अगर आपका बच्चा टॉप अचीवर्स के बीच मेडल जीत रहा हो ग्लोबल कॉम्पिटिशन में। सी के स्टेम में ये सपना है हकीकत। हम लेकर आए हैं दो जबरदस्त कोर्सेज ग्रेड 3 से 10 तक के स्टूडेंट्स के लिए, मैथ प्रॉब्लम सॉल्विंग और लैंग्वेज एंड कम्युनिकेशन। ये साल भर के ऑनलाइन वीकली क्लासेस सिर्फ पढ़ाई के लिए नहीं बल्कि जीतने के लिए डिजाइन किए गए हैं। हमारे ज्यादातर स्टूडेंट्स लेकर जाते हैं मेडल ग्लोबल ओलंपियाड से। क्लासेस शुरू हो रही है 10 सितंबर से। क्या आपका बच्चा रेडी है विनर बनने के लिए? आज ही कॉल करें 6479848968 पे, दैट इज 6479848968 पे, या ईमेल करें info@ckstem.org पर। ckstem के साथ जीत बस शुरुआत है। ckstem, जहां विनर्स बनते हैं।
सुनो, करनी होवे इन्वेस्टमेंट या अपने रहन वास्ते लेना होवे मकान, ईस्ट एंड ते स्कारब्रो या किंगस्टन विच लेके आए ने रणबीर रंधावा जी। वधेरी जानकारी लई नंबर मिलाओ 416-737-25। हुण प्रॉपर्टीज दी डिटेल सुनो बड़े ही ध्यान नाल। कोंडो टाउन हाउस 2-story 4-bedroom 4-bathroom स्कारब्रो विच, लोकेशन एल्सवेयर एंड नीलसन, टोरंटो यूनिवर्सिटी, सैनिटेरियम कॉलेज, सैनिटरी हॉस्पिटल, सबवे, बस स्टॉप, सबने नाल नाल। नंबर मिलाओ 416-737-25। रणबीर रंधावा जी दसनगे उस इलाके दा सारा हालचाल। 416-737-25।
यू कैन लिसन टू दी हेडलाइंस एनीवेयर, बट वी ब्रिंग यू द स्टोरी बिहाइंड दी हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
This is on a radio wire South Asian Pulse. Prime time ਖਬਰਾਂ ਦਾ ਸਿਲਸਿਲਾ ਬਿਲਕੁਲ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਜ਼ਰੂਰ ਅਨਾਊਂਸ ਕਰ ਦਿੰਦੇ ਹਾਂ। Rhino Truck Lube Centers. Attention truck owners, operators and drivers, Rhino Truck Lube Centers after serving in New Brunswick, Nova Scotia, hun available in Ontario de vich. Koi tuhanu jankari chahiye hai, visit karo 240 Universal Road and to see it THD oil change de utte more than $100 save kar sakde ho, and drive through oil change hai without any appointment to see aaram nal apna drive through oil change kara sakde ho. Koi jankari chahiye hai, number to call is 519-539-5823 de utte. ਤੁਹਾਡੇ ਲਈ ਸਾਰੀਆਂ ਖਬਰਾਂ ਪੇਸ਼ ਕਰਾਂਗੇ, ਉਸ ਤੋਂ ਪਹਿਲਾਂ ਇੰਪੋਰਟੈਂਟ ਸਪਾਂਸਰਸ ਵੀ ਹਾਈਲਾਈਟ ਕਰਾਂਗੇ, ਪਰ ਰਾਈਟ ਨਾਓ ਟਾਈਮ ਹੋ ਗਿਆ ਵਾਈ ਮੀਡੀਆ ਥੈਂਕ ਯੂ ਟਾਈਮ ਦਾ। 30 ਸੈਕਿੰਡ ਵਾਈ ਮੀਡੀਆ ਥੈਂਕ ਯੂ ਟਾਈਮ।
ਜੀ ਔਰ ਸਾਡੇ ਨਾਲ ਕਰਮਵੀਰ
ਹੈਲੋ
ਹਾਂਜੀ ਆ ਰਹੀ ਹੈ ਜੀ ਆ ਰਹੀ ਹੈ ਜੀ ਇਕੋ ਆ ਰਹੀ ਬਹੁਤ ਜ਼ਿਆਦਾ
ਹਾਂਜੀ ਆਪਣਾ ਫੋਨ ਮਿਊਟ ਕਰ ਲਓ। ਹਾਂਜੀ ਕਰਮਜੀਤ ਮਾਨ ਸਾਹਿਬ ਹੁਣ ਠੀਕ ਹੈ? ਹਾਂਜੀ ਕਰਮਜੀਤ ਮਾਨ ਸਾਹਿਬ ਦੀ ਲਾਈਨ ਔਨ ਦੀ ਏਅਰ ਕਰ ਦਿਓ ਜੀ। ਹੈਲੋ
ਹੈਲੋ ਹਾਂਜੀ
ਹਾਂਜੀ ਹਾਂਜੀ ਹੁਣ ਠੀਕ ਹੈ ਜੀ। ਹਾਂਜੀ ਗੋ ਅਹੈਡ।
ਹਾਂਜੀ ਜਦੋਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਜਦੋਂ ਜੀ ਮੈਂ ਤੁਹਾਨੂੰ ਇੱਥੇ ਹੀ ਕੈਰੀਅਰ ਅੱਗੇ ਕਰਨੇ ਕਹਿੰਦੇ, ਤੁਸੀਂ ਕਹਿ ਰਹੇ ਹੋ ਨਾ ਖੁਸ਼ ਰਹਿਣ ਵਾਸਤੇ ਤੁਹਾਨੂੰ ਸਭ ਨੂੰ ਖੁਸ਼ ਰੱਖਣਾ ਪੈਂਦਾ, ਬਾਕੀ ਦਾ ਗੱਲਾਂ ਠੀਕ ਹੈ, ਆਪਾਂ ਨੂੰ ਸਿਹਤ ਵਾਸਤੇ ਜਾਂ ਹੋਰ ਸਭ ਕੁਛ ਠੀਕ ਹੈ, ਪਰ ਆਪਾਂ ਜੇ ਟਰਾਈ ਕਰਦੇ ਹਰ ਕਿਸੇ ਨੂੰ ਖੁਸ਼ ਰੱਖੀਏ, ਉੱਥੇ ਮੈਨੂੰ ਥੋੜਾ ਜਿਹਾ ਔਖਾ ਲੱਗਿਆ, ਕਿਉਂਕਿ ਆਪਾਂ ਆਪਣੇ ਕੁਲੀਗ ਨੂੰ ਵਰਕਰ ਨੂੰ ਜਿਹੜੇ ਨਾਲ ਨੇ ਜਾਂ ਜਿਹਨਾਂ ਨਾਲ ਆਪਣਾ ਥੋੜੀ ਦੇਰ ਤੱਕ ਲਿੰਕ ਹੁੰਦਾ ਜਾਂ ਕੰਮ ਤੇ ਆ ਜਾਂ ਲੇਬਰਰ ਆ ਜਾਂ ਕਿਤੇ ਪਾਰਕ ਚ ਬੈਠੇ ਆ, ਉਹਨਾਂ ਨੂੰ ਤਾਂ ਆਪਾਂ ਖੁਸ਼ ਰੱਖ ਸਕਦੇ ਆ, ਤੇ ਜਿਹੜੇ ਆਪਾਂ ਫਿਰ ਆਪਾਂ ਟਰਾਈ ਕਰੀਏ ਜੇ ਆਪਾਂ ਹੋਰ ਦੇਖੀਏ, ਇੱਥੇ ਤੱਕ ਫੈਮਿਲੀ ਮੈਂਬਰ ਵੀ ਦੇਖੀਏ, ਹੈ ਉਹਨਾਂ ਨੂੰ ਖੁਸ਼ ਰੱਖਣਾ ਅੱਜ ਕੱਲ ਦੇ ਟਾਈਮ ਚ ਮੈਨੂੰ ਔਖਾ ਲੱਗਿਆ ਜੀ। ਜੇ ਤਾਂ ਗਿਵ ਦੇਈ ਜਾਓ ਦੇਈ ਜਾਓ ਦੇਈ ਜਾਓ, ਜਾਂ ਕਿਵੇਂ ਵੀ ਹੈਗਾ ਫਿਰ ਤਾਂ ਓਕੇ ਆਪਾਂ ਹਰ ਬੰਦੇ ਨੂੰ ਖੁਸ਼ ਰੱਖ ਸਕਦੇ ਆਪਾਂ ਨੂੰ ਲੱਗਦਾ ਵੀ ਹਾਂ ਬਈ ਆਪਾਂ ਬਹੁਤ ਵਧੀਆ ਇਹਨਾਂ ਕਰ ਰਿਹਾ ਵੀ ਆਪਾਂ ਤਾਂ ਖੁਸ਼ ਨੇ ਜਿੱਥੇ ਆਪਾਂ ਸਟੋਪ ਕਰ ਦਈਏ ਜਿੱਥੇ ਨੋ ਹੋਵੇ ਆਪਣੇ ਗੱਡੀਓ ਉੱਥੇ ਹੀ ਫਿਰ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਬਹੁਤ ਕੇਸ ਦੇਖਿਆ ਇਕੱਲੇ ਮੈਂ ਨੀ ਹੋਰ ਵੀ ਫਰੈਂਡਸ਼ਿਪ ਸਰਕਲ ਜਾਂ ਹੋਰ ਵੀ ਉਦੋਂ ਫਿਰ ਪ੍ਰੋਬਲਮ ਆਉਂਦੀ ਹੈ ਮੈਂ ਤਾਂ ਇੱਕ ਚੀਜ਼ ਦੇਖਿਆ ਵੀ ਤੁਸੀਂ ਗੁਰਬਾਣੀ ਨਾਲ ਅਟੈਚ ਹੋ ਜਾਓ ਤੁਸੀਂ ਆਪਣੇ ਆਪ ਨੂੰ ਹੀ ਚੇਂਜ ਕਰ ਲੋ ਇੰਨਾ ਹੀ ਬਹੁਤ ਆ ਜੀ ਕਿਸੇ ਹੋਰ ਨੂੰ ਆਪਾਂ ਹਾਂ ਟਰਾਈ ਕਰੋ ਦੁੱਖ ਨਾ ਪਹੁੰਚੇ ਪਰ ਜੇ ਆਪਾਂ ਕਹੀਏ ਉਹਨੂੰ ਖੁਸ਼ ਰੱਖ ਲਈਏ ਇੱਕ ਬੰਦੇ ਨੂੰ ਆਪਾਂ ਕਿਸੇ ਨੂੰ ਕਿਸੇ ਆਪਣੇ ਰਿਸ਼ਤੇਦਾਰੀ ਚ ਜਾਂ ਕਿਸੇ ਨੂੰ ਆਪਾਂ ਹੈਲਪ ਕਰਾਂਗੇ ਨਾ 10 ਜਣੇ ਆਪਾਂ ਤੋਂ ਔਖੇ ਹੋ ਜਾਣਗੇ ਵੀ ਹੈ ਮੇਰਾ ਕਿਉਂ ਕਰਤਾ ਉਹਦਾ ਕਿਉਂ ਨਹੀਂ ਕੀਤਾ ਅੱਛਾ ਜਿਹਨੂੰ ਕੀਤਾ ਉਹ ਵੀ ਤੁਹਾਡੇ ਨਾਲੋਂ ਥੋੜੀ ਦੇਰ ਵਾਸਤੇ ਖੁਸ਼ੀ ਮਹਿਸੂਸ ਕਰੂਗਾ ਐਂਡ ਤੇ ਜਾ ਕੇ ਉਹ ਵੀ ਥੋਥੋਂ ਪਾਸੇ ਹੀ ਹੋਊਗਾ ਇੱਥੋਂ ਤੱਕ ਕਿ ਨੀਅਰ ਕਲੋਜ਼ ਫੈਮਿਲੀ ਮੈਂਬਰਾਂ ਨੂੰ ਵੀ ਦੇਖਿਆ ਕਈ ਮੇਰੇ ਨਾਲ ਰਿਲੇਟਿਵ ਜਾਂ ਕੋਈ ਹੋਰ ਹੈਗੇ ਨੇ ਜਿਨ੍ਹਾਂ ਨਾਲ ਹੋਇਆ ਇਹ ਗੱਲ ਇਸ ਵਾਸਤੇ ਅੱਜ 60 ਸਾਲ ਦੀ ਉਮਰ ਹੋ ਗਈ ਨਤੀਜਾ ਮੇਰਾ ਇਹੀ ਨਿਕਲਿਆ ਵੀ ਤੁਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਜੀ ਹਾਂ ਜਿਹੜੇ ਤੁਹਾਡੇ ਥੋੜੀ ਦੇਰ ਦੇ ਰਿਸ਼ਤੇ ਮਿਲਣ ਵਾਲੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਖੁਸ਼ ਕਰ ਸਕਦੇ ਨੇਬਰਰ ਹੋ ਗਿਆ ਜਾਂ ਤੁਹਾਡੇ ਕੰਮ ਵਾਲੇ ਹੋ ਗਏ ਪਰ ਜੇ ਤੁਸੀਂ ਕਹੋ ਵੀ ਦੂਜਿਆਂ ਨੂੰ ਤੁਸੀਂ ਉੱਤੇ ਚੱਕ ਲਓ ਜਾਂ ਕਿਵੇਂ ਆ ਉਹ ਮੈਨੂੰ ਇੰਪੋਸੀਬਲ ਜਾ ਲੱਗ ਰਿਹਾ ਜੀ ਕੋਈ ਰੇਅਰ ਕੇਸ ਇੱਕ ਅੱਧਾ ਨੂੰ ਤਾਂ ਤੁਸੀਂ ਖੁਸ਼ ਕਰ ਲਓਗੇ ਸਾਰਿਆਂ ਨੂੰ ਕਰ ਸਕਦੇ ਪਲੀਜ਼ ਮੈਨੂੰ ਇਸ ਬਾਰੇ ਦੱਸੋ ਜੀ
ਦੇਖੋ ਕਰਮਜੀਤ ਮਾਨ ਸਾਹਿਬ ਇਹ ਬੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਬੜੀ ਦਿਸ ਇਜ਼ ਸਮਥਿੰਗ ਵੈਰੀ ਸਬਜੈਕਟਿਵ ਇਟ ਡਿਪੈਂਡਸ ਅਪੋਨ ਇੰਡੀਵਿਜੁਅਲ ਟੂ ਇੰਡੀਵਿਜੁਅਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਨ੍ਹਾਂ ਨੂੰ ਥੋੜੀ ਦੇਰ ਤੁਸੀਂ ਮਿਲਦੇ ਹੋ ਉਹਨਾਂ ਨੂੰ ਤਾਂ ਖੁਸ਼ ਰੱਖ ਸਕਦੇ ਹੋ ਪਰ ਜਿਹੜੇ ਜ਼ਿਆਦਾ ਦੇਰ ਪਰਿਵਾਰ ਦੇ ਲੋਕ ਜਾਂ ਕੋਈ ਹੋਰ ਏਦਾਂ ਦੋਸਤ ਵਗੈਰਾ ਜਿਨ੍ਹਾਂ ਜ਼ਿਆਦਾ ਦੇਰ ਮਿਲਦੇ ਉਹਨੂੰ ਖੁਸ਼ ਨਹੀਂ ਕਰ ਸਕਦੇ ਸੋ ਹੋ ਸਕਦਾ ਹੈ ਕਿ ਤੁਹਾਡੀ ਗੱਲ ਠੀਕ ਹੋਵੇ ਪਰ ਮੈਂ ਕਹਿੰਦਾ ਕਿ ਰਾਦਰ ਦੈਨ ਕਿ ਅਸੀਂ ਇਹ ਗੱਲ ਕਹੀਏ ਕਿ ਅਸੀਂ ਸਾਰਿਆਂ ਨੂੰ ਖੁਸ਼ ਕਰਨਾ ਹੈ ਜਾਂ ਇਹ ਕਰਨਾ ਹੈ ਆਪਣੇ ਵੱਲੋਂ ਸਾਡੀ ਇੰਟੈਂਸ਼ਨ ਸਭ ਲਈ ਵਧੀਆ ਹੋਵੇ ਜੇ ਕੋਈ ਸਾਨੂੰ ਨਹੀਂ ਵੀ ਪਸੰਦ ਕਰਦਾ ਸਾਡੇ ਵੱਲੋਂ ਉਹਦੇ ਲਈ ਪਿਆਰ ਮੁਹੱਬਤ ਹੀ ਹੋਵੇ ਦਿਲੋਂ ਹੋਵੇ ਔਰ ਜਦੋਂ ਅਸੀਂ ਕਿਸੇ ਨਾਲ ਕਨੈਕਟ ਕਰੀਏ ਅਸੀਂ ਦਿਲੋਂ ਕਨੈਕਟ ਕਰੀਏ ਦੂਸਰੇ ਦੀ ਖੁਸ਼ੀ ਦੇ ਵਿੱਚ ਅਸੀਂ ਆਪ ਦਿਲੋਂ ਖੁਸ਼ ਹੋਈਏ ਦੂਸਰੇ ਦੀ ਤਰੱਕੀ ਦੇਖ ਕੇ ਅਸੀਂ ਇੰਸਪਾਇਰ ਹੋਈਏ ਕਿਸੇ ਦਾ ਦੁੱਖ ਸਾਡੇ ਤੋਂ ਨਾ ਦੇਖਿਆ ਜਾਵੇ ਠੀਕ ਹੈ ਕੰਪੈਸ਼ਨੇਟ ਹੋਈਏ ਔਰ ਜੇ ਅਸੀਂ ਕੁਛ ਕਰ ਸਕਦੇ ਹੋਈਏ ਤਾਂ ਜ਼ਰੂਰ ਕਰੀਏ ਕੁਛ ਸ਼ੇਅਰ ਕਰ ਸਕਦੇ ਤਾਂ ਕਰੀਏ ਬਸ ਇੰਨਾ ਹੀ ਠੀਕ ਹੈ ਜੇ ਕੋਈ ਨਹੀਂ ਵੀ ਖੁਸ਼ ਹੋ ਰਿਹਾ ਤਾਂ ਫਿਰ ਉਹਦੇ ਚ ਹੁਣ ਅਸੀਂ ਮੀਡੀਆ ਕਰਦੇ ਹਾਂ ਮੈਂ ਬਲੈਸਡ ਸਮਝਦਾ ਆਪਣੇ ਆਪ ਨੂੰ ਕਿ ਮੀਡੀਆ ਦੇ ਕੰਮ ਦੇ ਵਿੱਚ ਸਾਨੂੰ ਬਹੁਤ ਪਿਆਰ ਰਿਸਪੈਕਟ ਮਿਲਦੀ ਹੈ ਬਹੁਤ ਲੋਕਾਂ ਤੋਂ ਪਿਆਰ ਔਰ ਰਿਸਪੈਕਟ ਮਿਲਦੀ ਹੈ ਬਟ ਕੁਛ ਲੋਕ ਸਾਡਾ ਕੰਮ ਨਹੀਂ ਵੀ ਪਸੰਦ ਕਰਦੇ ਤੇ ਦੈਟ ਇਜ਼ ਓਕੇ ਔਰ ਮੈਨੂੰ ਗੱਲ ਕਹਿਣ 'ਚ ਕੋਈ ਹੈਸੀਟੇਸ਼ਨ ਨਹੀਂ ਹੈ ਕਿ ਕਈ ਲੋਕ ਸਾਨੂੰ ਬਹੁਤ ਕਈ ਨਹੀਂ ਸੋਰੀ ਬਹੁਤ ਘੱਟ ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆਈ ਐਮ ਵੈਰੀ ਗ੍ਰੇਟਫੁਲ ਪਰ ਬਹੁਤ ਘੱਟ ਲੋਕ ਨੇ ਬਟ ਯੈਸ ਐਸੇ ਲੋਕ ਵੀ ਹੈਗੇ ਨੇ ਜਿਹੜੇ ਮੈਨੂੰ ਬਿਲਕੁਲ ਨਾਪਸੰਦ ਕਰਦੇ ਨੇ ਵਿਚ ਇਜ਼ ਓਕੇ ਮੈਂ ਕਿਸੇ ਨੂੰ ਖੁਸ਼ ਕਰ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਵੀ ਖੁਸ਼ ਕਰਨ ਲਈ ਨਹੀਂ ਬੋਲਾਂਗਾ ਹੋ ਸਕਦਾ ਮੇਰੀ ਕਈ ਗੱਲਾਂ ਨਾਲ ਉਹ ਡਿਸਐਗਰੀ ਕਰਦੇ ਨੇ ਉਹ ਮੈਨੂੰ ਫਿਰ ਕ੍ਰਿਟੀਸਾਈਜ਼ ਵੀ ਕਰਦੇ ਨੇ ਯੋਧੀ ਤੈਨੂੰ ਪਿਆਰ ਵੀ ਕਰਦੇ ਪਰ ਆਹ ਗੱਲ ਤੇਰੀ ਸਾਨੂੰ ਠੀਕ ਨਹੀਂ ਲੱਗੀ ਆਹ ਖਬਰ ਤੂੰ ਇੱਦਾਂ ਦਿੱਤੀ ਹੈ ਜਾਂ ਤੇਰਾ ਅਨੈਲਿਸਿਸ ਆ ਸਾਡੇ ਮੁਤਾਬਿਕ ਆਹ ਆ ਵਿਚਾਰ ਠੀਕ ਹੈ ਰਿਸਪੈਕਟਫੁਲੀ ਅਗਰੀ ਟੂ ਡਿਸਐਗਰੀ ਔਰ ਜਿਹੜੇ ਮੈਨੂੰ ਨਹੀਂ ਪਸੰਦ ਕਰਦੇ ਆ ਕੁਛ ਲੋਕ ਉਹ ਫਿਰ ਮੈਨੂੰ ਬਹੁਤ ਜ਼ਿਆਦਾ ਮੈਨੂੰ ਨਹੀਂ ਪਸੰਦ ਕਰਦੇ ਵਿਚ ਇਜ਼ ਓਕੇ ਮੇਰੇ ਲਈ ਮੇਰੀ ਇੰਟੈਂਸ਼ਨ ਇਸ ਗੱਲ ਤੇ ਡਿਪੈਂਡ ਨਹੀਂ ਕਰੇਗੀ ਕਿ ਮੈਂ ਲੋਕਾਂ ਨੂੰ ਖੁਸ਼ ਕਰਨਾ ਹੈ ਜਾਂ ਮੈਨੂੰ ਉਹ ਪਿਆਰ ਦੇਣ ਨਾ ਦੇਣ ਨਾ ਮੇਰੀ ਇੰਟੈਂਸ਼ਨ ਸਭ ਲਈ ਪਿਆਰ ਰਿਸਪੈਕਟ ਸਭ ਲਈ ਹੈ ਸੋ ਜਿਹੜੇ ਜਿੱਥੇ ਗੱਲ ਆ ਗਈ ਪਰਿਵਾਰਕ ਮੈਂਬਰ ਦੀ ਮੈਂ ਬਸ ਇੰਨੀ ਹੀ ਗੱਲ ਕਹਿ ਸਕਦਾ ਹੈ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਉਹ ਬੇਸ ਇੱਕੋ ਇੱਕ ਗੱਲ ਤੇ ਸਭ ਤੋਂ ਜ਼ਿਆਦਾ ਹੈ ਮੈਂ ਇੱਦਾਂ ਸਮਝਦਾ ਰਿਲੇਸ਼ਨਸ਼ਿਪ ਦੇ ਵਿੱਚ ਪਿਆਰ ਇੰਪੋਰਟੈਂਟ ਹੈ ਟਰੱਸਟ ਇੰਪੋਰਟੈਂਟ ਹੈ ਤੁਹਾਡੀ ਬਹੁਤ ਸਾਰੀਆਂ ਚੀਜ਼ਾਂ ਹੋਰ ਕਨੈਕਸ਼ਨ ਤੁਹਾਡਾ ਇੰਪੋਰਟੈਂਟ ਹੈ ਕੱਲ ਵੀ ਮੈਂ ਗੱਲ ਕਰ ਰਿਹਾ ਸੀ ਬਟ ਮੈਂ ਆਪਣਾ ਰਿਲੇਸ਼ਨਸ਼ਿਪ ਦਾ ਆਧਾਰ ਜਿਹੜਾ ਹੁਣ ਮੈਂ ਸਮਝਿਆ ਹੁਣ ਕੁਛ ਸਾਲ ਪਹਿਲਾਂ ਹੀ ਮੈਂ ਸਮਝਦਾ ਕਿ ਸਟਰੋਂਗ ਰਿਲੇਸ਼ਨਸ਼ਿਪ ਦਾ ਇੱਕੋ ਇੱਕ ਆਧਾਰ ਹੋ ਸਕਦਾ ਦੈਟ ਇਜ਼ ਗ੍ਰੈਟੀਟਿਊਡ ਜਦੋਂ ਅਸੀਂ ਕਿਸੇ ਨਾਲ ਵੀ ਰਿਲੇਸ਼ਨਸ਼ਿਪ ਬਣਾਉਣਾ ਹੈ ਠੀਕ ਹੈ ਨਹੀਂ ਮੈਨੂੰ ਅੱਜ ਆਉਂਦੀ ਆਰ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਦੇਖੋ ਅਸੀਂ ਪੇਰੈਂਟਸ ਦੀ ਤਾਂ ਸਾਰੀ ਗੱਲ ਕਰਦੇ ਹੀ ਹਾਂ ਅਸੀਂ ਪੇਰੈਂਟਸ ਦਾ ਦੇਣ ਦੇ ਸਕਦੇ ਹਾਂ ਦੇ ਨਹੀਂ ਦੇ ਸਕਦੇ ਤੁਸੀਂ ਕਿਉਂਕਿ ਤੁਸੀਂ ਗੱਲ ਕਰਮਜੀਤ ਮਾਨ ਸਾਹਿਬ ਫੈਮਿਲੀ ਦੀ ਕੀਤੀ ਹੈ ਸੋ ਮੈਂ ਫੈਮਿਲੀ ਦੀ ਗੱਲ ਇੱਥੇ ਲਿਆ ਕੇ ਖੜੀ ਕਰਾਂਗਾ ਪੇਰੈਂਟਸ ਦਾ ਦੇਣ ਅਸੀਂ ਦੇ ਨਹੀਂ ਸਕਦੇ ਮੇਰੇ ਲਈ ਤਾਂ ਮੇਰੇ ਪੇਰੈਂਟਸ ਜਿਹੜੇ ਨੇ ਉਹ ਰੱਬ ਤੋਂ ਅੱਗੇ ਨੇ ਇਹਦੇ ਲਈ ਮੇਰੇ ਮਦਰ ਮੈਨੂੰ ਨਾਰਾਜ਼ਗੀ ਵੀ ਕਰਦੇ ਨੇ ਮੈਂ ਤਾਂ ਵੀ ਮੈਂ ਕਹਿੰਦਾ ਨਹੀਂ ਜੇ ਮੇਰੇ ਮਦਰ ਬੈਠੀ ਨੇ ਤਾਂ ਮੈਂ ਪਹਿਲਾਂ ਉਹਨਾਂ ਦੇ ਪੈਰੀ ਹੱਥ ਲਾਵਾਂ ਅੱਗੇ ਵਧੋ ਭਰਾ ਭੈਣ ਜੇ ਮੈਂ ਇਹ ਕੈਲਕੂਲੇਸ਼ਨ ਚ ਰੱਖਾਂ ਵੈਸੇ ਮੈਂ ਅਸਲੀ ਚ ਵੀ ਦੱਸਾਂ ਮੇਰੇ ਬ੍ਰਦਰ ਸਿਸਟਰ ਨੇ ਮੈਨੂੰ ਦਿੱਤਾ ਹੀ ਹੋਏਗਾ ਮੈਂ ਤੋਂ ਲਿਆ ਕੁਛ ਨਹੀਂ ਠੀਕ ਹੈ ਔਰ ਮੈਂ ਦਿਲੋਂ ਵੀ ਇੱਦਾਂ ਹੀ ਸੋਚਦਾ ਫਿਰ ਮੇਰੀ ਸਪਾਊਸ ਮੇਰੀ ਲਾਈਫ ਪਾਰਟਨਰ ਜਿਹੜੇ ਹੈਗੇ ਨੇ ਉਹ ਮਤਲਬ ਮੈਂ ਕਹਿੰਦਾ ਵੀ ਮੈਂ ਕਿੰਨਾ ਸ਼ੁਕਰੀਆ ਅਦਾ ਕਰਾਂ ਵੀ ਆਈ ਐਮ ਬਲੈਸਡ जी मैं कहा आई एम लकी, नहीं आई एम ब्लेस्ड। मेरे दोस्त, मैं कहना जी कमाल है, मैनू इन्ना प्यार कर देने। मैं कहना जो ग्रेटीट्यूड जैसे रहने हैं ना कि साडे पेरेंट, साडे सिबलिंग, साडे लाइफ पार्टनर, साडे बच्चे, साडे दोस्त, साडे को वर्करस, ठीक है नी। मैं मेरे जिहड़े साडे को वर्करस ने इन्हां नू मैं प्यार भी बहुत करदा है, डांटदा भी है जद मैं इन्हां नू ट्रेन भी करदा है कि नहीं, क्योंकि मैनू क्योंकि मैं इन्हां नू इन्हां दे पोटेंशियल तक लैके जाना चाहुंदा। सो मैं ते बहुत शुक्र आ परमात्मा दा, मैं इस वल फोकस ही, मैं इस तोल मोल च पैणा नहीं चाहुंदा कि मैनू वध मिलिया जां घट, नहीं। मेरे आस पास जिन्ने भी परमात्मा की मेहर है कि आई एम एबल टू अट्रैक्ट सच ग्रेट सोल्स अराउंड मी, जिथे भी आ रेडियो ते अज मैं एक होर नाम लै दिना, चलो ठीक है, बड़ी बार पहला भी लिया, अज फिर लै दिना, कोई ऐसी गल ना हो जाए, उन्हां दी भी तारीफ कर दो। वो भी कई बंदे दी तारीफ करदा जेडे मैनूं बहुत वधिया लगदे ने, वो फिर माइंड कर जांदे भी साडी तारीफ ना करिया करो, ठीक है। ते एक नहीं दो लै दिने नाम, चलो अज एक पहला लैने नाम आरिफा मुजफ्फर जी दा। ਉਹਨਾਂ ਨੂੰ ਪਤਾ ਹੀ ਨਹੀਂ, ਅੱਜ ਆਰਿਫਾ ਮੁਜ਼ੱਫਰ ਜੀ ਨੂੰ ਨਹੀਂ ਪਤਾ ਕਿ ਮੈਂ ਉਹਨਾਂ ਨੂੰ ਕਿੰਨਾ ਰਿਸਪੈਕਟ ਕਰਦਾ ਔਰ ਕਿੰਨਾ ਪਿਆਰ ਕਰਦਾ। ਉਹਨਾਂ ਨੂੰ ਵੀ ਨਹੀਂ ਮੈਂ ਦੱਸ ਸਕਦਾ, ਅੱਜ ਕਹਿਤਾ ਮੈਂ ਆਪਣੇ ਦਿਲ ਦੀ ਗੱਲ। ਉਹਨਾਂ ਨੂੰ ਵੀ ਦੇਖੋ, ਹਰੇਕ ਦੇ ਆਪਣੇ ਪੋਲੀਟੀਕਲ ਵਿਚਾਰ ਨੇ, ਪਰਸਨਲ ਵਿਚਾਰ ਨੇ, ਮੈਂ ਉਹਦੇ ਵੱਲ ਪੈਂਦਾ ਹੀ ਨਹੀਂ। ਮੇਰੇ ਲਈ ਉਹ ਮੇਰੇ ਲਈ ਇੱਕ ਇਨਸਾਨ ਹੈ। ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੈਨਲ ਨੂੰ ਚਲਾਇਆ, ਕਿਸ ਤਰੀਕੇ ਦੇ ਨਾਲ ਕਮਿਊਨਿਟੀ ਦੀ ਸਰਵਿਸ ਕੀਤੀ, ਠੀਕ ਨੇ। ਠੀਕ ਹੈ, ਹਰ ਇਨਸਾਨ ਆਪਣੇ ਉਹ ਕਰ ਰਿਹਾ ਦਾਲ ਫੁਲਕਾ, ਹਰੇਕ ਨੇ ਚਲਾਉਣਾ, ਠੀਕ ਨੀ। ਬਟ ਜਿਸ ਤਰੀਕੇ ਦੇ ਨਾਲ ਓਵਰ ਦਾ ਈਅਰ, ਠੀਕ ਨੀ, ਮੈਂ ਅੱਜ ਪਰਮਾਤਮਾ ਦੀ ਬੜੀ ਮਿਹਰ ਹੈ। ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਸਟੇਸ਼ਨ ਤੇ ਆਇਆ ਜਾਂ ਮੈਂ ਉਹਨਾਂ ਤੋਂ ਕੁਛ ਲੈਣਾ ਦੇਣਾ, ਠੀਕ ਨੀ। ਉਹਨਾਂ ਦੇ ਆਸ ਪਾਸ ਮਾਜਿਦ ਜੀ, ਵਹੀਦਾ ਜੀ, ਓਹੋ ਮਾਜਿਦ ਜੀ, ਵਹੀਦਾ ਜੀ ਕਿਆ ਕਮਾਲ ਦੇ ਨਾਲ ਆਪਣੇ ਆਪ ਨੂੰ ਕੰਡਕਟ ਕਰਦੇ ਨੇ। ਵਹੀਦਾ ਜੀ ਨੇ ਸਾਨੂੰ ਇੱਥੇ ਬੱਚਿਆਂ ਦੀ ਤਰ੍ਹਾਂ ਪਿਆਰ ਹੀ ਪਿਆਰ ਦਿੱਤਾ। ਬਸ ਆਰਿਫਾ ਜੀ ਨੇ ਸਾਨੂੰ ਸਾਰਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਿਆਰ ਹੀ ਪਿਆਰ ਦਿੱਤਾ। ਸੋ ਅੱਛਾ, ਇੱਕ ਨਾਮ ਮੈਂ ਹੋਰ ਲਾ, ਗੁਰਪ੍ਰੀਤ ਸਿੰਘ। ਮੈਂ ਗੁਰਪ੍ਰੀਤ ਜੀ ਦੀ ਔਰ ਆਰਿਫਾ ਜੀ ਦੀ ਤਾਰੀਫ ਕਰਦਾ, ਮੈਨੂੰ ਪਤਾ ਅੱਜ ਦੋਨਾਂ ਤੋਂ ਮੈਨੂੰ ਝਿੜਕਾਂ ਪੈ ਜਾਣੀਆਂ। ਗੁਰਪ੍ਰੀਤ ਜੀ ਨੇ ਮੈਨੂੰ ਕਹਿਣਾ ਸਰ ਇਦਾਂ ਨਾ ਕਰਿਆ ਕਰੋ, ਤਾਂ ਮੇਰਾ ਬੱਚਾ ਆ ਗੁਰਪ੍ਰੀਤ ਸਿੰਘ ਨੇ, ਤੇ ਆਰਿਫਾ ਜੀ ਦਾ ਮੈਂ ਬੱਚਾ ਆ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਨਾ ਕਰਾ ਕਰੋ ਬੇਟਾ ਤੂੰ, ਠੀਕ ਨੀ। ਮੈਨੂੰ ਪਤਾ ਕਿ ਸਰ ਤਾਰੀਫ ਵੀ ਨਹੀਂ, ਉਹ ਚਾਹੁੰਦੇ ਨੀ ਕਿ ਅਸੀਂ ਉਹਨਾਂ ਤਾਰੀਫ, ਉਹ ਇੰਨੇ ਜ਼ਿਆਦਾ ਮਤਲਬ ਵਧੀਆ ਇਨਸਾਨ ਨੇ, ਬਸ ਮੈਂ ਇਹੀ ਕਹਿ ਸਕਦਾ। ਗੁਰਪ੍ਰੀਤ ਜਦੋਂ ਦਾ ਆਇਆ, ਮਤਲਬ ਕਿ ਉਹਨੇ ਉਹਦਾ ਇੱਕ ਬੰਦਾ ਹੁੰਦਾ ਨਾ ਵੀ, ਮੈਂ ਗੁਰਪ੍ਰੀਤ ਬਾਰੇ ਗੱਲ ਕਹਿੰਦਾ, ਉਹਨੇ ਇੱਕ ਬੰਦਾ ਹੁੰਦਾ ਵੀ ਕਿਸੇ ਦਾ 1% ਏਜੰਡਾ ਹੁੰਦਾ, ਉਹਦਾ 1% ਵੀ ਏਜੰਡਾ ਨਹੀਂ ਹੈ, 1% ਵੀ ਨਹੀਂ ਹੈ। ਉਹ ਇੰਨਾ ਮੈਨੂੰ ਪਿਆਰ ਦਿੱਤਾ ਉਹਨੇ ਮੈਨੂੰ ਅਚਾਨਕ ਇੱਦਾਂ ਹੀ। ਮੈਂ ਅੱਜ ਤੁਹਾਨੂੰ ਸਾਡੇ ਵਾਈ ਮੀਡੀਆ ਚ ਗੁਰਪ੍ਰੀਤ ਦੀ ਉਹ ਵਿਚਾਰਾ ਬਹੁਤ ਸ਼ਰਮਾ ਜਾਏਗਾ ਔਰ ਬਹੁਤ ਅਪਸੈਟ ਹੋ ਜਾਂਦਾ। ਮੈਨੂੰ ਬਹੁਤ ਵਾਰ ਕਹਿੰਦਾ ਸਰ ਤੁਸੀਂ ਕਿਸੇ ਸਾਹਮਣੇ ਮੇਰੀ ਤਾਰੀਫ ਨਾ ਕਰਿਆ ਕਰੋ, ਮੈਨੂੰ ਮੇਰੇ ਤੇ ਪ੍ਰੈਸ਼ਰ ਬੜਾ ਆ ਜਾਂਦਾ। ਅੱਜ ਮੈਂ ਫਿਰ ਕਰਨਾ ਨਹੀਂ ਚਾਹੁੰਦਾ। ਮੈਨੂੰ 11-12 ਸਾਲ ਪਹਿਲਾਂ ਮੈਨੂੰ ਕਿਸੇ ਨੇ ਰੈਫਰੈਂਸ ਦਿੱਤਾ, ਐਕਚੁਲੀ ਮੇਰੀ ਵਾਈਫ ਨੂੰ ਕਿਸੇ ਨੇ, ਉਹਨਾਂ ਦੇ ਵਾਕਫ ਉਹਨਾਂ ਕਿਹਾ ਵੀ ਉਹ ਬੇਟਾ ਕੈਲਗਰੀ ਚੱਲਾ ਇੱਥੋਂ, ਤੇ ਉਹ ਜੋਬ ਦੇਖ ਰਿਹਾ, ਦੇਖ ਲਓ ਜੇ ਤੁਸੀਂ ਉਹਨਾਂ ਨੂੰ ਕੋਈ ਜੋਬ ਵਗੈਰਾ ਕਰ ਸਕਦੇ ਹੋ। ਅੱਛਾ, ਮੈਂ ਉਸ ਦੌਰ ਦੇ ਵਿੱਚ ਨਾ, ਮੈਂ ਕਿਹਾ ਸੀ ਵੀ ਮੈਂ ਇਸ ਸਿਚੁਏਸ਼ਨ ਸੀਗਾ ਵੀ ਮੈਂ ਕਿਹਾ ਵੀ ਬੰਦਾ ਪਤਾ ਨੀ, ਅਸੀਂ ਕੋਈ ਹਾਰ ਵੀ ਨੀ ਕਰਨਾ, ਕਿਉਂਕਿ ਖਰਚੇ ਅਜੇ ਮਸੀਂ ਪੂਰੇ ਹੁੰਦੇ ਸੀਗੇ, ਉਨੇ ਕੁ ਬੰਦੇ ਸੀਗੇ, ਸਿੱਧੀ ਮੈਂ ਸਾਫ਼ ਸਪਸ਼ਟ ਗੱਲ ਕਰਦਾ, ਠੀਕ ਹੈ। 11-12 ਸਾਲ ਖਰਚੇ ਖੁਰਚੇ ਚੱਲਣੇ ਸ਼ੁਰੂ ਹੋ ਗਏ ਸੀ, ਠੀਕ ਸੀਗਾ। ਸੋ ਆਈ ਵਾਜ਼ ਨੋਟ ਇਨ ਅ ਪੋਜੀਸ਼ਨ ਟੂ ਹਾਇਰ ਐਨੀਬਡੀ। ਮੈਨੂੰ ਫਿਰ ਇਹਨਾਂ ਨੇ ਕਿਹਾ ਵੀ ਨਹੀਂ, ਇਹ ਬੱਚਾ ਹੈ ਤੇ ਤੁਸੀਂ ਦੇਖੋ, ਤੇ ਉਹ ਆਏ ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਜੀ ਕੰਮ ਬਹੁਤ ਕਰਨਾ ਪੈਂਦਾ ਇੱਥੇ। ਉਹ ਕਹਿੰਦਾ ਨੋ ਪ੍ਰੋਬਲਮ ਸਰ। ਮਤਲਬ ਉਹ ਦਿਨ ਤੇ ਅੱਜ ਦਾ ਦਿਨ 11 ਸਾਲ ਹੋ ਗਏ, 1% ਵੀ ਉਸ ਬੰਦੇ ਦਾ ਏਜੰਡਾ ਨਹੀਂ ਹੈ, ਪਿਆਰ ਹੀ ਪਿਆਰ ਮਿਲਿਆ। ਤੇ ਮੈਂ ਇਹ ਕਹਿ ਸਕਦਾ ਹਾਂ ਵੀ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ, ਔਨ ਦੀ ਏਅਰ ਕਹਿ ਰਿਹਾ ਉਸ ਬੱਚੇ ਦਾ। ਵੀ ਜੇ ਮੈਂ ਤਾਂ ਇਹੀ ਦੇਖਿਆ ਮੇਰੀ ਲਾਈਫ ਦਾ। ਬਾਕੀ ਕਰਮਜੀਤ ਮਾਨ ਸਾਹਿਬ, ਮੈਂ ਕਿਸੇ ਬਾਰੇ ਕੁਛ ਕਹਿਣਾ ਨਹੀਂ ਚਾਹੁੰਦਾ। ਤੁਸੀਂ ਕਹਿ ਰਹੇ ਹੋ ਵੀ ਤੁਹਾਡਾ 60 ਸਾਲ ਦੀ ਉਮਰ ਚ ਤੱਤ ਇਹ ਕੱਢਿਆ ਵੀ ਜਿਹੜੇ ਲੋਕਾਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ ਤੁਸੀਂ ਉਹਨਾਂ ਨੂੰ ਖੁਸ਼, ਮੈਂ ਖੁਸ਼ ਕਰਨਾ ਹੀ ਨਹੀਂ ਚਾਹੁੰਦਾ ਉਹਨਾਂ ਨੂੰ। ਮੈਂ ਤਾਂ ਇਹੀ ਸੋਚਦਾ ਰਹਿੰਦਾ ਕਿ ਵੀ ਜਿੰਨਾ ਉਹ ਮੈਨੂੰ ਕਰਦੇ ਨੇ ਮੈਂ ਉਹਨਾਂ ਨੂੰ ਰਿਟਰਨ ਕਰ ਹੀ ਨਹੀਂ ਸਕਦਾ। ਅੱਜ ਮੈਂ ਆਉਂਦੀ ਕਹਿ ਤਾਂ ਕਿੰਨੇ ਨਾਮ ਲਏ, ਆਰਿਫਾ ਜੀ, ਮਾਜਿਦ ਜੀ, ਵਹੀਦਾ ਜੀ, ਆ ਵੀ ਆਪਣਾ ਨਾਮ ਫਿਰ ਲਵਾਂਗਾ। ਬਹੁਤ ਨਾਮ ਨੇ ਮੇਰੀ ਲਾਈਫ 'ਚ ਜਿਨ੍ਹਾਂ ਨੇ ਮੇਰੇ ਤੇ ਬੜੇ ਅਹਿਸਾਨ ਕੀਤੇ ਨੇ। ਸੋ ਮੈਂ ਤੇ ਬਸ ਕੋਸ਼ਿਸ਼ ਕਰਦਾ ਹਾਂ ਕਿ ਜੇ ਮੈਂ ਕੁਛ ਛੋਟਾ ਮੋਟਾ ਕੁਛ ਉਹਨਾਂ ਲਈ ਕਰ ਸਕਾਂ ਤੇ ਕਰੀ ਜਾਵਾਂ। ਪੇਰੈਂਟਸ ਤਾਂ ਫਿਰ ਆਪਾਂ ਕਿਸੇ ਦਾ ਪੇਰੈਂਟਸ ਦਾ ਤਾਂ ਵੈਸੇ ਨਹੀਂ ਦੇਣ ਦੇ ਸਕਦੇ। ਸੋ ਮੇਰਾ ਐਕਸਪੀਰੀਅੰਸ ਥੋੜਾ ਜਿਹਾ ਵੱਖਰਾ ਤੁਹਾਡੇ ਤੋਂ ਕਰਮਜੀਤ ਮਾਨ ਸਾਹਿਬ। ਮੈਂ ਫਿਰ ਦੁਬਾਰਾ ਕਹਾਂਗਾ, ਮੈਂ ਹਰੇਕ ਦੀ ਬੜੀ ਰਿਸਪੈਕਟ ਕਰਦਾ, ਤੁਹਾਡੀ ਗੱਲ ਦੀ ਮੈਂ ਰਿਸਪੈਕਟ ਕਰਦਾ, ਬਟ ਮੇਰੇ ਆਸ ਪਾਸ ਜਿੰਨੇ ਵੀ ਲੋਕ ਨੇ, ਮਤਲਬ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ। ਦੇ ਲਵ ਮੀ ਸੋ ਮਚ, ਔਰ ਮੈਂ ਥੋੜਾ ਬਹੁਤ ਪਿਆਰ ਦੇ ਸਕਾਂ ਜਾਂ ਮੈਂ ਉਹਨਾਂ ਦੀ ਰਿਸਪੈਕਟ ਜਾਂ ਹੋਰ ਕੁਛ ਕਰ ਸਕਾਂ ਤਾਂ ਮੈਂ ਬਸ ਕੋਸ਼ਿਸ਼ ਕਰਦਾ ਰਹਿੰਦਾ। ਔਰ ਯਕੀਨ ਕਰਨਾ ਅੱਜ ਤੁਸੀਂ ਇਹ ਗੱਲ ਕਹਿਤੀ ਹੈ ਵੀ ਆਸ ਪਾਸ ਮੇਰੇ ਜਿਹੜੇ ਮੇਰਾ ਸਭ ਤੋਂ ਵੱਧ ਸਮਾਂ ਕਿਹਨਾਂ ਦੇ ਨਾਲ ਬੀਤਦਾ ਹੈ ਮੇਰੇ ਇੱਥੇ ਕੰਮ ਦੇ ਉੱਤੇ ਬੀਤਦਾ ਸੋ ਮੇਰੇ ਆਸ ਪਾਸ ਵੀ ਜਿੰਨੇ ਵੀ ਕੋਈ ਕਾਲਰਸ ਨੇ ਜਿਨ੍ਹਾਂ ਨੂੰ ਮੈਂ ਬਹੁਤ ਲੋਕਾਂ ਨੂੰ ਮਿਲਿਆ ਹੀ ਨਹੀਂ ਹੈ ਉਹਨਾਂ ਤੋਂ ਵੀ ਮੈਨੂੰ ਇੰਨਾ ਪਿਆਰ ਮਿਲਿਆ ਮੈਨੂੰ ਸਮਝ ਨਹੀਂ ਪੈਂਦੀ ਮੈਂ ਕਿੱਦਾਂ ਉਹਨਾਂ ਦਾ ਕੋਈ ਰਿਟਰਨ ਕਰ ਸਕਾਂਗਾ ਲਾਈਫ 'ਚ ਬਹੁਤ ਕਰਮਜੀਤ ਮਾਨ ਸਾਹਿਬ ਤੁਸੀਂ ਕੁਛ ਐਡ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ
ਨਹੀਂ ਜਦਵੀਰ ਜੀ ਤੁਹਾਡੀਆਂ ਗੱਲਾਂ ਬਿਲਕੁਲ 100% ਸਹੀ ਨੇ ਪਰ ਮੇਰਾ ਐਕਸਪੀਰੀਅੰਸ ਆਈ ਡੋਂਟ ਨੋ ਕਿਉਂ ਮੇ ਬੀ ਮੇਰੀ ਚ ਗਲਤੀ ਹੋ ਸਕਦੀ ਹੈ ਮੈਂ ਮੰਨਦਾ ਆਨ ਦੀ ਏਅਰ ਵੀ ਹੋ ਸਕਦੀ ਹੈ ਮੇਰੀ ਚ ਗਲਤੀ ਹੋਈ ਜਿਹੜਾ ਮੈਨੂੰ ਇਹ ਐਕਸਪੀਰੀਅੰਸ ਮਿਲ ਗਿਆ ਮੈਂ ਤਾਂ ਜਦੋਂ ਵੀ ਹਾਂ ਠੀਕ ਹੈ ਮੈਂ ਕੋਸ਼ਿਸ਼ ਵੀ ਕਰਦਾ ਕਿਸੇ ਨੂੰ ਖੁਸ਼ ਕਰਨ ਦੀ ਹੈ ਨਾ ਜਿਹੜੇ ਮੇਰੇ ਮੰਨ ਲਓ ਕਿ ਨਾਲ ਵਾਲੇ ਕੋਈ ਬਿਨਾਂ ਰੈਲੇਟਿਵ ਜੋ ਨੇ ਜਾਂ ਕੁਛ ਵੀ ਹੈਗਾ ਉਹ ਤਾਂ ਹਮੇਸ਼ਾ ਖੁਸ਼ ਹੀ ਰਹਿੰਦੇ ਮੇਰੇ ਨਾਲ ਕੋਈ ਉਹਨਾਂ ਨੂੰ ਕੋਈ ਉਹ ਨਹੀਂ ਹੈ ਜਿੱਥੇ ਜਾ ਕੇ ਰੈਲੇਟਿਵ ਦੀ ਗੱਲ ਹੋ ਜਾਂਦੀ ਆ ਉੱਥੇ ਇੱਕ ਬੰਦੇ ਨੂੰ ਆਈ ਡੋਂਟ ਨੋ ਵੀ ਹੋ ਸਕਦਾ ਵੀ ਇੱਕ ਬੰਦੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਦਿੰਦਾ ਐਂਡ ਤੇ ਆ ਕੇ ਮੈਨੂੰ ਨੀ ਪਤਾ ਕੀ ਗੱਲ ਆ ਜਾਂ ਕਿਵੇਂ ਹੈਗਾ ਮੈਂ ਖੁਸ਼ ਨਹੀਂ ਰੱਖ ਸਕਦਾ ਉਹਨਾਂ ਨੂੰ ਆਈ ਡੋਂਟ ਨੋ ਵੀ ਉਹਨਾਂ ਨੂੰ ਕੀ ਜਦੋਂ ਵੀ ਕੋਈ ਗੱਲ ਹੁੰਦੀ ਆ ਚਲੋ ਬਾਕੀ ਤੁਹਾਡੇ ਗੱਲਾਂ ਬਿਲਕੁਲ 100 ਮਾਂ ਬਾਪ ਦਾ ਆਪਾਂ ਦੇਣਾ ਦੇ ਨਹੀਂ ਸਕਦੇ ਜੀ ਉਹ ਤਾਂ ਆਪਾਂ ਕੀ ਕਹਿ ਸਕਦੇ ਆ ਤੇ ਭੈਣ ਭਰਾ ਆਪੋ ਆਪਣਾ ਐਕਸਪੀਰੀਅੰਸ ਹੈ ਜੀ ਮੇਰਾ ਐਕਸਪੀਰੀਅੰਸ ਬੋਲ ਰਿਹਾ ਜੀ ਜਿਹੜਾ ਆਈ ਡੋਂਟ ਨੋ ਮੈਂ ਬਹੁਤ ਵਾਰੀ ਸੋਚਦਾ ਉਹਨਾਂ ਦਾ ਆਖੀਰ ਨੂੰ ਤਾਂ ਮੈਂ ਇਤਨੇ ਆਪਣੇ ਗੁਰਬਾਣੀ ਵਾਲੀ ਕਥਾ ਸੁਣ ਲਈ ਹੈ ਇੱਧਰ ਹੀ ਹੋ ਗਿਆ ਮੈਂ ਛੱਡਤਾ ਹੀ ਸਾਰਾ ਕਹਿਣਾ ਸਾਰਿਆਂ ਦਾ ਮੈਂ ਨੀ ਕਿਸੇ ਨੂੰ ਖੁਸ਼ ਕਰ ਸਕਦਾ ਆਈ ਡੋਂਟ ਨੋ ਜਸਟ ਹਾਂ ਪੇਰੈਂਟਸ ਹੈ ਜੇ ਹਸਬੈਂਡ ਹੈ ਜੇ ਫਾਦਰ ਮਦਰ ਫਾਦਰ ਮੈਂ ਆਪਣੀ ਜਿੰਨੀ ਮੇਰੀ ਜਿੰਮੇਵਾਰੀਆਂ ਆਪਾਂ ਆਪਣੀ ਪੂਰੀਆਂ ਕਰ ਰਹੇ ਨੇ ਪਰ ਐਕਸਪੈਕਟ ਮੈਂ ਕਿਸੇ ਤੋਂ ਹੁਣ ਕੁਛ ਨਹੀਂ ਮੇਰੀ ਸਹੀ ਜੀ
ਕਰਮਜੀਤ ਮਾਨ ਸਾਹਿਬ ਮੈਂ ਫੋਰ ਪ੍ਰਾਈਵੇਸੀ ਰੀਜ਼ਨਸ ਮੈਂ ਨਹੀਂ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਬਟ ਮੈਂ ਬਸ ਇੰਨੀ ਗੱਲ ਕਹਿ ਕੇ ਰੈਪ ਅਪ ਕਰਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਕੋਈ ਇੱਕ ਇਨਸਾਨ ਤੁਹਾਡਾ ਰਿਲੇਟਿਵ ਹੈ ਕੋਈ ਵੀ ਉਹ ਕਲੋਜ਼ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਸੋ ਤੁਸੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਖੁਸ਼ ਨਹੀਂ ਕਰ ਸਕੇ ਬਹੁਤ ਤੁਸੀਂ ਖੁਸ਼ ਮੈਨੂੰ ਇੱਦਾਂ ਅੰਦਾਜ਼ਾ ਹੋ ਰਿਹਾ ਵੀ ਤੁਸੀਂ ਕਿਸੇ ਇਨਸਾਨ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਹੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਾ ਉਹਨਾਂ ਨੂੰ ਖੁਸ਼ ਕਰਨ ਦੀ ਸੇ ਸੋ ਮੈਂ ਤੇ ਬਸ ਮੈਨੂੰ ਜਿੰਨੀ ਗੱਲ ਮੈਨੂੰ ਤੁਹਾਡੀ ਸਮਝ ਆਈ ਹੈ ਤੇ ਉਹਦੇ ਵਿੱਚ ਇਹੀ ਹੈ ਵੀ ਤੁਸੀਂ ਉਹਨਾਂ ਨੂੰ ਖੁਸ਼ ਕਰਨ ਦੀ ਬਜਾਏ ਤੁਹਾਡੀ ਮਨ ਦੀ ਸੈਟੀਸਫੈਕਸ਼ਨ ਚਾਹੀਦੀ ਹੈ ਤੁਸੀਂ ਉਧਰ ਉਹਨਾਂ ਤੇ ਫੋਕਸ ਘੱਟ ਕਰੋ ਜਿਹੜਾ ਕੋਈ ਰਿਲੇਟਿਵ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨੂੰ ਖੁਸ਼ ਨਹੀਂ ਕਰ ਪਾਏ ਤੁਸੀਂ ਉਹਨਾਂ ਤੇ ਫੋਕਸ ਘੱਟ ਕਰੋ ਤੁਸੀਂ ਇਹ ਫੋਕਸ ਕਰਨਾ ਹੈ ਕਿ ਤੁਸੀਂ ਆਪਣੇ ਵੱਲੋਂ ਇੰਟੈਂਸ਼ਨ ਠੀਕ ਹੈ ਤੁਹਾਡੇ ਵੱਲੋਂ ਬਹੁਤ ਵਧੀਆ ਤੁਸੀਂ ਕਿਹਾ ਨਾ ਵੀ ਤੁਸੀਂ ਉਹਨਾਂ ਨੂੰ ਬਹੁਤ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਸ ਤੁਸੀਂ ਆਪਣੀ ਇੰਟੈਂਸ਼ਨ ਵਧੀਆ ਰੱਖੋ ਆਪਣੇ ਵੱਲੋਂ ਵਧੀਆ ਪਿਆਰ ਰੱਖੋ ਉਸ ਇਨਸਾਨ ਨਾਲ ਜੇ ਰੈਸਪੋਗ੍ਰੇਟ ਕਰ ਰਿਹਾ ਜੇ ਉਹ ਤੁਹਾਡੇ ਕੋਲ ਖੁਸ਼ ਹੋ ਰਿਹਾ ਤਾਂ ਠੀਕ ਹੈ ਨਹੀਂ ਵੀ ਖੁਸ਼ ਹੋ ਰਿਹਾ ਕੋਈ ਗੱਲ ਨਹੀਂ ਦੈਟ ਇਜ਼ ਓਕੇ ਤੁਹਾਡੀ ਇੰਟੈਂਸ਼ਨ ਐਸ ਲੌਂਗ ਐਸ ਤੁਹਾਡੀ ਇੰਟੈਂਸ਼ਨ ਠੀਕ ਹੈ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਧੀਆ ਉਹਨਾਂ ਨੂੰ ਸੇਵਾ ਕਰ ਰਹੇ ਹੋ ਪਿਆਰ ਦੇ ਰਹੇ ਹੋ ਦੈਟ ਇਜ਼ ਫਾਈਨ ਬਸ ਇਸੇ ਚ ਤੁਹਾਡੀ ਖੁਸ਼ੀ ਹੈ ਦੂਸਰਾ ਕੋਈ ਰੈਸਪੋਗ੍ਰੇਟ ਕਰਦੇ ਤਾਂ ਚੰਗੀ ਗੱਲ ਹੈ ਕਿਉਂਕਿ ਜਿਹੜਾ ਇੱਕ ਚੀਜ਼ ਮੈਂ ਹੋਰ ਕਹਿ ਦਵਾਂ ਇਹ ਜਦੋਂ ਅਸੀਂ ਕਿਸੇ ਲਈ ਵੀ ਮਾਂ ਦਾ ਪਿਆਰ ਬੱਚੇ ਲਈ ਇੱਕ ਤਪੱਸਿਆ ਤੋਂ ਘੱਟ ਨਹੀਂ ਹੈ ਮਾਂ ਦਾ ਪਿਆਰ ਬੱਚੇ ਲਈ ਇੱਕ ਤਪੱਸਿਆ ਤੋਂ ਘੱਟ ਨਹੀਂ ਹੈ ਤਾਂ ਹੀ ਕਹਿੰਦੇ ਰੱਬ ਦਾ ਰੂਪ ਹੈ ਪੇਰੈਂਟਸ ਦਾ ਪਿਆਰ ਬੱਚੇ ਲਈ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੈ ਤੇ ਜੇ ਅਸੀਂ ਕਹਿ ਦਈਏ ਵੀ ਅਸੀਂ ਵੀ ਕਿਸੇ ਨੂੰ ਪਿਆਰ ਕਰਨਾ ਕਿ ਭਰਾ ਨੂੰ ਪਿਆਰ ਕਰਨਾ ਭਰਾ ਨੂੰ ਦਿਲੋਂ ਪਿਆਰ ਕਰਨਾ ਵੀ ਉਹ ਵੀ ਤਪੱਸਿਆ ਹੀ ਹੈ ਠੀਕ ਹੈ ਇਸੇ ਤਰ੍ਹਾਂ ਕੋਈ ਵੀ ਰਿਲੇਟਿਵ ਹੈ ਮੈਨੂੰ ਨੀ ਪਤਾ ਨਾ ਹੀ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਤੁਸੀਂ ਦੱਸੋ ਨਾ ਹੀ ਮੈਂ ਜਾਣਨਾ ਚਾਹੁੰਦਾ ਹੈਗਾ ਮੈਂ ਨਹੀਂ ਜਾਣਨਾ ਚਾਹੁੰਦਾ ਤੇ ਤੁਹਾਨੂੰ ਤੁਸੀਂ ਜਿਹੜੇ ਵੀ ਰਿਲੇਟਿਵ ਨੂੰ ਤੁਸੀਂ ਕਹਿੰਦੇ ਵੀ ਇਹਨੂੰ ਮੈਂ ਖੁਸ਼ ਨਹੀਂ ਕਰ ਸਕਿਆ ਤੁਹਾਡਾ ਤੱਤ ਤੁਸੀਂ ਕੱਢ ਲਿਆ ਪਰ ਉਹ ਕੱਢਣ ਦੀ ਜ਼ਰੂਰਤ ਹੀ ਨਹੀਂ ਤੱਤ ਉਹ ਵੀ ਖੁਸ਼ ਨਹੀਂ ਕਰ ਸਕਿਆ ਤੁਸੀਂ ਉਹਨੂੰ ਆਪਣੇ ਵੱਲੋਂ ਪਿਆਰ ਮੁਹੱਬਤ ਕਰੋ ਆਪਣਾ ਫਰਜ਼ ਨਿਭਾਓ ਪੂਰਾ ਜੇ ਔਰ ਉਹਨੂੰ ਫਰਜ਼ ਵੀ ਨਾ ਫਰਜ਼ ਸਮਝ ਕੇ ਵੀ ਚਲੋ ਵੀ ਫਰਜ਼ ਹੈ ਪਰ ਉਹਦੇ ਨਾਲੋਂ ਵੀ ਬੈਟਰ ਇਹ ਹੈ ਕਿ ਇੱਕ ਤੁਸੀਂ ਸੋਚੋ ਵੀ ਮੇਰੀ ਇੰਟੈਂਸ਼ਨ ਹੈ ਮੈਂ ਆਪਣਾ ਨੇਚਰ ਹੈ ਇਹ ਮੇਰਾ ਮੈਂ ਹਰੇਕ ਨੂੰ ਪਿਆਰ ਕਰਨਾ ਬਸ ਉਹ ਕਰਕੇ ਕਰੀ ਜਾਓ ਆਪਣੀ ਇੰਟੈਂਸ਼ਨ ਠੀਕ ਰੱਖੋ ਠੀਕ ਹੈ ਜੀ ਬਸ ਮੈਂ ਕੋਈ ਸੁਜੈਸ਼ਨ ਦੇਣ ਦੇ ਲਾਇਕ ਜਾਂ ਕਾਬਲ ਤਾਂ ਨਹੀਂ ਹੁਣ ਤੁਸੀਂ ਗੱਲ ਛੇੜ ਦਿੱਤੀ ਤਾਂ ਮੈਂ ਇੰਨਾ ਕੀ ਗੱਲ ਸ਼ੇਅਰ ਕਰ ਸਕਦਾ ਆਮ ਨੋਟ ਸੁਜੈਸਟਿੰਗ ਯੂ ਐਡਵਾਈਸ ਤੇ ਦੂਰ ਦੀ ਗੱਲ ਠੀਕ ਹੈ ਜੀ ਮਾਨ ਸਾਹਿਬ
ਓਕੇ ਜਦੋਂ ਜੀ ਥੈਂਕ ਯੂ ਜੀ ਬਹੁਤ ਵਧੀਆ ਜੀ
ਥੈਂਕ ਯੂ ਬਹੁਤ ਮਿਹਰਬਾਨੀ ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਕੁਇਕਲੀ ਦੱਸਾਂ ਕਿ ਕੈਰਲਨ ਰੋਜਰਸ ਔਰ ਟਿਮ ਮਕਲਮ ਉਹ ਇਸ ਸਮੇਂ ਪ੍ਰੈਸ ਕਾਨਫਰੰਸ ਕਰ ਰਹੇ ਵੈਸੇ ਜਦੋਂ ਅਸੀਂ ਇੱਧਰ ਦੀਆਂ ਗੱਲਾਂ ਕਰਦੇ ਫਿਰ ਮੇਰਾ ਦਿਲ ਤਾਂ ਨਹੀਂ ਕਰਦਾ ਪਰ ਅੱਜ ਬਹੁਤ ਇੰਪੋਰਟੈਂਟ ਦਿਨ ਹੈ ਕਿਉਂਕਿ ਅੱਜ ਅਸੀਂ ਇਕਾਨਮੀ ਬੜਾ ਸਾਡੇ ਲਿਸਨਰਸ ਬਹੁਤ ਜੁੜਦੇ ਨੇ ਉਹ ਇਹਦੇ ਬਾਰੇ ਜਾਣਕਾਰੀ ਰੱਖਣਾ ਚਾਹੁੰਦੇ ਨੇ ਔਰ ਇਹ ਮੇਰੇ ਲਈ ਵੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਹੜੀ ਕੈਨੇਡਾ ਦੀ ਉਹ ਖਬਰਾਂ ਜਿਹੜੀਆਂ ਸਾਡੇ ਸਾਰਿਆਂ ਦੇ ਉੱਤੇ ਅਸਰ ਕਰ ਰਹੀਆਂ ਹੁੰਦੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਸ਼ੇਅਰ ਕਰੀਏ ਕਾਲਸ ਜਾਰੀ ਰਹਿਣਗੀਆਂ ਬੈਂਕ ਆਫ ਕੈਨੇਡਾ ਦੇ ਗਵਰਨਰ ਸਾਹਿਬ ਟਿਫ ਮਕਲਮ ਸਾਹਿਬ ਔਰ ਡਿਪਟੀ ਗਵਰਨਰ ਕੈਲਨ ਰੋਜਰਸ ਦੋਨੋਂ ਇਸ ਵੇਲੇ ਪ੍ਰੈਸ ਕਾਨਫਰੰਸ 4.25% रेट घटा दिता गया है और इशारा उन्होंने कर दिता है कि आने वाले समय के होर ज्यादा इंटरस्ट रेट कट जड़े ने तुहानू देखने मिलेंगे। आई एम श्योर के पंकज मुंगा साहब भी ये गलबात सुन रहे होने, एनालिसिस करेंगे, वह भी अगे आके उन्होंने गल सुनांगे सारी की सारी कि वह की कह रहे ने। सो मैं उन्हां दी भी गल जरूर सुनांगा कि की कह रहे ने। और यह तीसरा स्ट्रेट इंटरस्ट रेट कट है लगातार तीसरी बार, दो मौके हजे बैंक ऑफ कैनेडा नूं होर मिलने ने इस साल। मैं समझदा कि इहनूं 4.25 हो गया ना 4.25, ते मैं समझदा कि इहनूं फटाफट तुसीं 3 ते लै जाओ अगले साल दे मिड तक या अगले साल दे टुवर्ड एंड, इहनूं तुसीं 3% ते लै जाओ मिनिमम, 2 ते नहीं भी जाना, या वह पुराने जिहड़ियां वधिया सी 1% 0.25% बड़ी देर तुसीं रख्या, बट इहनूं फटाफट 2.5-3% ते लै जाओ अगले साल के एंड तक लै जाओ, चाहे 2024 चल रहा ना 25 के एंड तक चाहे लै जाओ, तो ठीक होएगा काफी, ए, कोई दिक्कत नहीं है। थोड़ी बहुत मैं पता रियल स्टेट मार्केट हुणे भी हॉट हैगी है, होर कहने जाएगा वो सरकार नूं उहदे वास्ते सोचना चाहिए अफोर्डेबल हाउसिंग बढ़ाउण, पर बाकी चीजा इहदे नाल बड़ा असर पै रहा है जी। हां जी रमेश इंद्र चौहान साहब, यू गो एट
जी। गुड मॉर्निंग, सत श्रीकाल।
गुड मॉर्निंग जी, सत श्रीकाल जी, वेलकम।
थैंक यू वेरी मच युधवीर जी। मैं पहला तो प्रीवियस कॉलर अपने से उन्होंने छोटे जि शब्दों च गल कह के मुका देना। देखो युधवीर जी, सानू भगवान खुदा अल्लाह ईश्वर वाहेगुरु उन्हें सानू बनाया, वो इंसान नहीं खुश कर सकया, फिर इंसान इंसान कि खुश करेगा। मैं तो यही सोच के अपनी जिंदगी का नियम बनाया वा जे तुसी कर सकते हो इसका तो कर दो, पर दुखी होने की लोड़ नहीं, क्योंकि वह बेवजह तुसी अपने आप नू अंडर स्ट्रेस लेने। बस मैं यही शब्द कहना चाहता सी। बाकी युद्ध जी वीडियो वायरल हो रही है टिम हॉटन दे ड्राइवेज कह लो या जिदा मर्जी, पुलिस ने चारों तरफ घेरिया वा, ओहदे बारे तो तुहानू कुछ पता चली है कि भाई साहब ये कौन सी महाशया कौन है?
बिल्कुल, मैं वो वीडियो देखी जी कल शाम नू देखी है, वो लाल रंग दा जिहड़ा वो ट्रक है ओहदे विच एक बंदे नू जदों पुलिस गिरफ्तार करन आई है ते वो भाई साहब गड्डी दे पुलिस दी गड्डी दे उपरों गड्डी भजाउण दी कोशिश कीती, फिर चारों पासों गड्डियां ने घेरा पा लिया। और बिल्कुल अनवेरीफाइड सोर्सेस तो खबर है कि वो कौन ने, और जिन्हां ने वो वीडियो एक जने जिहड़े बना भी रहे ने अपने भाईचारे दे बड़े मशहूर शख्स ने, और मैनू 2-3 जने होर जिहड़े अपने भाईचारे च बड़े मशहूर ने उन्होंने दस्या भी कि आ गलबात है। मैं वेट कर रहा कि जे आपां इहनूं पुलिस तो वेरीफिकेशन हो जाए, पुलिस हजे कोई इहदी वेरीफिकेशन नहीं कर रही, सो उन्हां तो वेरीफिकेशन करके किसी का नाम लेना गलबात करनी ठीक हुंदी है। हालांकि मैनू 99.9 गल फिर उत्थे आ जांदी है कि मैं एयर ते बहुत एहतियात रखदा हां, वी एयर ते गल 100% जदों पता होवे कोशिश है, मतलब गलती किसे तो भी हो सकती है। सो मैं वह गल तुसीं मैं तुहानूं ऑफ दी एयर जे हुक्म करोगे तो मैं तुहानूं बाद च गल कर लांगा तुहाडे नाल, बट वेरी सैड वेरी अनफॉर्चुनेट कि असीं किस जगह ते किस कगार ते आके खड़े हो गए हां। मैनू वह वीडियो कल शामी देखिया, मतलब कि मेरी तो समझ तो बाहर है भी किधर जा रहा सिलसिला। मतलब असी कैनेडा च आए सी ना, तो मतलब कि ना ये कल्चर सगा अज भी है कल्चर कि बंदा ना बाहर पैदल चलने वेले भी संभल के चलता सी, स्टॉप साइन ते 2 फुट पिछे खड़ी कर लेंदा सी गड्डी भी कोई देखता थोड़ी, मतलब कि पर इत्थे यार मतलब इदा का सिस्टम सी, थैंक यू वेलकम दरवाजा खोलना दूजे लिए, असी इना सिस्टम च आए हैं और हर कोई इत्थे करदा एक दूसरे को देख के स्माइल करना हैलो करना। अज ये जमाना आ गया भी मैं कल वीडियो देख के हैरान हुई भी की मैं कोई सख्त शब्द ना निकल जाए मेरे को चौहान साहब भी तुसी पुलिस तुहानू गड्डी रोक रही है, तुसी पुलिस की गड्डी ते गड्डी चढ़ा के भजाउण लगे, कमाल हो गई है मतलब के। और फिर तुसी देखा होना वीडियो पुलिस वाले ने गन कट ली और शूट करन लग, मतलब कित्थे पहुंच गया मामला, उन्हें शूट होर की करेगा पुलिस वाला बेचारा, तुसी उहदी गड्डी ते गड्डी चढ़ा के भजाउण दे चक्कर चो एक पासे टिम हॉटन, मतलब तुहानू पब्लिक ना अपनी सेफ्टी का ख्याल ना पुलिस का कोई लिहाज ना कोई शर्म की कहा और किसी भी सेफ्टी का ख्याल नहीं, उत्थे किन्ने बंदे सारे प्लाजा च हैगे, समझ तो बाहर है सर किधर कैनेडा जा रहा है। फिर मैं चाहे पॉजिटिव गल्लां करदा, फिर लोग कहिंदे युधवीर जी थोड़ी वधिया गल करिया करो कैनेडा बारे। हां जी दसो जी चौहान साहब।
युधवीर जी मैनूं दुख इस गल दा कि पुलिस इन्नी लीनिएंट है, जे सॉरी टू से जे मैं कोई बड़े हाई अहुदे ते हुंदा मैं बंदे नूं पहला शूट करना सी, बात की गल रही दुनिया के अगे वह बंदा की कर रहा है, उन्हें पुलिस के उत्ते गड्डी चढ़ाई है, ये वेट की कर रहे हैं, शूट द इडियट राइट वे, किंतु परंतु करन दी लोड़ नहीं। मैं थोनू गलती ना कहना, जे यूएस हुंदा उन्होंने मुद्दा पा देना सी इन 2 मिनटां च,
ਇਹ ਪਤਾ ਨੀ ਕੀ ਕੈਨੇਡਾ ਵਾਲਿਆਂ ਦਾ ਕੀ ਦਿਮਾਗ ਖਰਾਬ ਹੋਇਆ, ਸਾਰੇ ਗੈਂਗਸਟਰਾਂ ਨੂੰ ਇੱਥੇ ਲਿਆ ਲਿਆ ਕੇ ਉਹਨਾਂ ਨੂੰ ਪਾਲੀ ਜਾ ਰਹੇ ਆ, ਤੁਸੀਂ ਉਹਦੇ ਟਾਇਰ ਤੇ ਗੋਲੀ ਮਾਰੋ, ਸ਼ੂਟਿੰਗ ਗੱਲ ਹੀ ਨਾ ਪੁੱਛੋ, ਸ਼ੂਟਿੰਗ, ਕਿਉਂਕਿ ਉਹਦੀ ਕੈਪਚਰ ਹੋ ਚੁੱਕੀ ਹੈ ਵੀਡੀਓ, ਲਾਈ ਨੀ ਕਰ ਸਕਦੇ ਕਿ ਉਹ ਇਨੋਸੈਂਟ ਸੀ ਜਾਂ ਕੀ ਸੀ, ਆਈ ਡੋਂਟ ਨੋ। ਯੁੱਧ ਵੀ ਇਹਨਾਂ ਦਾ ਮੁਲਕ ਹੈ, ਮੁਲਕ ਸਾਡਾ ਹੈ, ਇਸ ਕਰਕੇ ਸਾਨੂੰ ਦੁੱਖ ਹੁੰਦਾ, ਲੇਕਿਨ ਕੋਪਸ ਨੂੰ ਇਹ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ ਕਿ ਇਹੋ ਜਿਹੇ ਬੰਦਿਆਂ ਨੂੰ ਬਖਸ਼ਣਾ ਨੀ ਚਾਹੀਦਾ, ਤਾਂ ਹੀ ਤਾਂ ਇਹਨਾਂ ਦੇ ਜਿਗਰੇ ਵਧੀ ਜਾ ਰਹੇ ਆ। ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹੋ ਰਿਹਾ, ਬ੍ਰੈਂਪਟਨ ਭਰਿਆ ਪਿਆ। ਯੁੱਧ ਵੀ ਇੱਕ ਮੈਂ ਤੋਂ ਬੇਸਿਕ ਜਿਹੜੀ ਗੱਲ ਪਿੱਛੇ ਮੈਂ ਕੁਐਸਚਨ ਕਰਨਾ ਸੀ ਉਹ ਮੈਂ ਰਹਿ ਗਿਆ ਦਿਮਾਗ ਚੋਂ। ਜੋ ਵੀ ਦੇਖੋ ਹੁਣ ਰੌਲਾ ਪੈ ਰਿਹਾ, ਪ੍ਰੋਟੈਸਟ ਹੋ ਰਹੇ ਆ, ਸਟੂਡੈਂਟਸ ਵਗੈਰਾ ਸਾਰਾ ਕੁਝ, ਕੀ ਕੋਈ ਗਵਰਨਮੈਂਟ ਦਾ ਏਦਾਂ ਦਾ ਡਾਕੂਮੈਂਟ ਹੈ ਇਮੀਗ੍ਰੇਸ਼ਨ ਰਿਲੇਟਡ ਜਿਹੜਾ ਇਹ ਕਹਿੰਦਾ ਹੋਵੇ ਕਿ ਯੈਸ ਯੂ ਗਾਇਜ਼ ਆਰ ਵੈਲਕਮ ਨੋ ਮੈਟਰ ਵਟ, ਤੁਸੀਂ ਸਟੱਡੀ ਕਰਨੀ ਹੈ ਕਰੋ, ਨਹੀਂ ਕਰਨੀ ਨਾ ਸੀ, ਬਟ ਵੀ ਵਿਲ ਗਿਵ ਯੂ ਪੀ ਆਰ। ਕੋਈ ਏਦਾਂ ਦਾ ਡਾਕੂਮੈਂਟ ਹੈ ਜੋ ਇਹਨਾਂ ਲੋਕਾਂ ਨਾਲ ਧੱਕਾ ਹੋਇਆ, ਇੱਕੀ ਗੱਲਾਂ ਹੋ ਕੀ ਰਹੀਆਂ, ਜਾਂ ਜੱਜ ਇਹਨਾਂ ਨੂੰ ਪਤਾ ਸੀ ਕਿ ਵੀ ਆਰ ਹੀਅਰ ਜਸਟ ਓਨਲੀ ਫੋਰ ਦਾ ਐਜੂਕੇਸ਼ਨ, ਉਸ ਤੋਂ ਬਾਅਦ ਫਿਨਿਸ਼ ਹੋ ਜਾਣੀ ਹੈ, ਸਾਨੂੰ ਇਹ ਰੱਖਣ ਰੱਖਣ ਨਹੀਂ ਰੱਖਣ ਤਾਂ ਚੜਾ ਦੇਣਗੇ। ਕੋਈ ਏਦਾਂ ਦਾ ਤੁਹਾਡੇ ਕੋਲ ਡਾਕੂਮੈਂਟ ਹੋਵੇ ਜਾਂ ਕਿਸੇ ਕੋਲ ਹੋਵੇ ਜਿਹੜਾ ਇਹ ਸ਼ੋ ਕਰਦਾ ਹੋਵੇ ਨਹੀਂ ਕਿ ਯੂ ਆਰ ਵੈਲਕਮ, ਜਿੱਦਣ ਤੁਹਾਡੇ ਡਾਕੂਮੈਂਟ ਪੂਰੇ ਹੋ ਗਏ, ਸਟੱਡੀ ਹੋ ਗਈ, ਤੁਹਾਨੂੰ ਅਸੀਂ ਪੀ ਆਰ ਲਾ ਦਾਂਗੇ। ਇਹ ਮੇਰਾ ਕੁਐਸਚਨ ਸੀ।
ਨਹੀਂ, ਐਸਾ ਕੋਈ ਡਾਕੂਮੈਂਟ ਨਹੀਂ ਜੀ, ਔਰ ਇਹ ਪਹਿਲਾਂ ਤੋਂ ਹੀ ਪ੍ਰੋਬਲਮ ਇਹ ਹੈ ਕਿ ਉੱਥੇ ਜਿਹੜੇ ਏਜੰਟ ਵਗੈਰਾ ਉਹਨਾਂ ਨੇ ਇਹਨਾਂ ਨੂੰ ਉਲਟੀਆਂ ਪੱਟੀਆਂ ਪੜਾਈਆਂ ਹੋਈਆਂ, ਅਦਰਵਾਈਜ਼ ਤਾਂ ਗਵਰਨਮੈਂਟ ਨੇ ਜਦੋਂ ਤੁਸੀਂ ਸਟੱਡੀ ਕਰਨ ਆਏ ਹੋ ਗਵਰਨਮੈਂਟ ਦੇ ਪੂਰੇ ਇਖਤਿਆਰ ਚ ਹੈ ਵੀ ਜਦੋਂ ਚਾਹੇ ਉਹ ਬੰਦ ਕਰ ਸਕਦੇ ਨੇ, ਔਰ ਕਿਤੇ ਵੀ ਨਹੀਂ ਲਿਖਿਆ, ਬਿਲਕੁਲ ਕਿਤੇ ਨਹੀਂ ਲਿਖਿਆ ਵੀ ਜੀ ਤੁਹਾਨੂੰ ਅਸੀਂ ਇੱਥੇ ਪੀ ਆਰ ਦੇਵਾਂਗੇ ਪੱਕੇ ਤੌਰ ਦੇ ਉੱਤੇ, ਇੱਦਾਂ ਕਰ ਦਾਂਗੇ। ਨੋ,
ਦੇਖੋ ਯੁੱਧ ਵੀ ਜੀ, ਇਜ਼ ਅ ਬਿਗ ਕੰਟਰਾਸਟ, ਕਿਉਂਕਿ ਜੋ ਵੀ ਪ੍ਰੋਬਲਮਸ ਆ ਰਹੀਆਂ, ਜੋ ਵੀ ਸਟੂਡੈਂਟਸ ਹੈਗੇ ਆ, ਮੈਂ ਨੀ ਕਿਸੇ ਬਾਰੇ ਕੋਈ ਕਮੈਂਟ ਕਰਨਾ ਚਾਹੁੰਦਾ, ਇੱਕ ਪਾਸੇ ਸਟੂਡੈਂਟ ਜਿਹੜੇ ਉਹ ਹੈ ਪਰਟੀਕੂਲਰ ਜਿਹੜੇ ਸਾਡੇ ਪੰਜਾਬ ਤੋਂ ਆਏ ਹੋਏ ਆ, ਤੇ ਦੂਜੇ ਪਾਸੇ ਇੱਕ ਸਟੂਡੈਂਟ ਉਹ ਹੈ ਬਹੁਤ ਹੀ ਅੱਛੇ, ਬਹੁਤ ਹੀ ਸ਼ਰੀਫ, ਜਿਹੜੇ ਕਿ ਸਾਊਥ ਤੋਂ ਆਏ ਨੇ। ਕੋਈ ਇੱਕ ਬੰਦਾ ਮੈਨੂੰ ਦਿਖਾ ਦੂ ਜਿਹੜਾ ਸਾਊਥ ਤੋਂ ਆਇਆ ਹੋਵੇ, ਉਹ ਕ੍ਰਿਮੀਨਲ ਕਨਵਿਕਟ ਹੋਇਆ ਹੋਵੇ, ਜਾਂ ਉਹਨੇ ਕੋਈ ਗੁੰਡਾਗਰਦੀ ਕੀਤੀ ਹੋਵੇ, ਜਾਂ ਉਹ ਕਿਸੇ ਪਲਾਜ਼ੇ ਦੇ ਵਿੱਚ ਲੜਕੀਆਂ ਨੂੰ ਛੇੜਦਾ ਹੋਵੇ, ਜਾਂ ਉਹ ਮੈਰਿਡ ਜੋ ਵੂਮੈਨਸ ਹੈਗੀਆਂ ਗ੍ਰੋਸਰੀ ਕਰਦੀਆਂ ਉਹਨਾਂ ਦੇ ਪਿੱਛੇ ਕਾਰ ਲਗਾ ਕੇ ਉਹਨਾਂ ਨੂੰ ਘਰ ਤੱਕ ਜਾਂਦਾ ਹੋਵੇ, ਵਾਈ ਆਲਵੇਜ਼ ਪੰਜਾਬੀ? ਫਿਰ ਤੁਹਾਡੇ ਕਈ ਬੰਦੇ ਹੈਗੇ ਆ ਬੜੇ ਨਾਰਾਜ਼ ਹੋ ਜਾਂਦੇ ਜੀ, ਤੁਸੀਂ ਇਹੀ ਜਿਹੀਆਂ ਗੱਲਾਂ ਕਰਦੇ ਆ ਤੇ ਆ ਕੇ ਇਹ ਕਰਦੇ ਉਹ ਕਰਦੇ। ਹੁਣ ਕੋਈ ਵੀ 9 out of 10 ਬੰਦੇ ਦਾ ਨਾਮ ਆਉਂਦਾ ਉਹ ਪੰਜਾਬੀ ਹੁੰਦਾ, ਮੈਂ ਵੀ ਪੰਜਾਬੀ ਹਾਂ, ਮੈਂ ਕਿਹੜਾ ਕੋਈ ਹੋਰ ਪਾਸੋਂ ਆਇਆ, ਲੇਕਿਨ ਇਹ ਮੈਂ ਮੇਰੇ ਬਸ ਤੋਂ ਬਾਹਰ ਹੈ ਯੁੱਧਵੀਰ ਜੀ, ਪਰ ਮੈਂ ਇੰਨਾ ਕਹਿੰਦਾ ਵੀ ਜੇ ਇਹਨਾਂ ਨੇ ਸੁਧਾਰ ਨਾ ਕੀਤਾ, ਸੁਧਾਰ ਕਰ ਹੁਣ ਕਰਨ ਨਾ ਕਰਨ, ਬੰਦੇ ਤਾਂ ਇੱਥੇ ਲਿਆ ਕੇ ਪਾਲਤੇ, ਇਹਨਾਂ ਨੇ ਫਰੋਤੀ ਹੋ ਰਹੀ ਹੈ, ਸਾਰਾ ਕੁਛ ਹੋ ਰਿਹਾ, ਤੁਹਾਡੇ ਸਾਹਮਣੇ ਹੈ, ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ, ਤੇ ਬਾਕੀ ਮੈਂ ਇੰਨਾ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਯੁੱਧਵੀਰ ਜੀ, ਥੈਂਕ ਯੂ ਵੈਰੀ ਮੱਚ।
ਮੈਂ ਤੁਹਾਡਾ ਕੰਸਰਨ ਬਿਲਕੁਲ ਸ਼ੇਅਰ ਕਰਦਾ ਜੀ ਚੌਹਾਨ ਸਾਹਿਬ, ਤੁਸੀਂ ਤੇ ਬਹੁਤ ਪਹਿਲਾਂ ਦੇ ਆਏ ਹੋਏ ਹੋ, ਮੈਂ ਤੇ ਹਜੇ 24-25 ਸਾਲ ਪਹਿਲੇ ਆਇਆ, ਤੁਸੀਂ ਤਾਂ ਜਿਹੜੇ ਬੰਦੇ ਇੱਥੇ 35 ਸਾਲ 40 ਸਾਲ 50 ਸਾਲ ਹੋ ਗਏ, ਜਿਹਨਾਂ ਬੰਦਿਆਂ ਨੂੰ 70s ਚ ਆਏ ਆ, ਉਹਨਾਂ ਨੂੰ ਅੱਜ 50 ਸਾਲ ਤੋਂ ਉੱਪਰ ਹੋ ਗਏ ਇੱਥੇ ਆਇਆਂ ਨੂੰ, ਉਹਨਾਂ ਨੇ ਉਹ ਪੁਰਾਣਾ ਕੈਨੇਡਾ 70s, 80s, 90s ਵਾਲਾ ਕੈਨੇਡਾ ਦੇਖਿਆ, ਔਰ ਮੈਂ ਵੀ 2001, 2002, 2005, 2010 ਕੈਨੇਡਾ ਦੇਖਿਆ ਹੋਇਆ, ਸੋ ਮੈਨੂੰ ਇਹ 2020 ਵਾਲਾ ਔਰ 2024 ਵਾਲਾ ਕੈਨੇਡਾ ਬਿਲਕੁਲ ਅਸੀਂ ਕੰਪੇਅਰ ਕਰ ਸਕਦੇ ਹਾਂ, ਕਿ ਸਾਨੂੰ ਹੈਰਾਨੀ ਹੁੰਦੀ ਹੈ ਵੀ ਇਹ ਕਿੱਦਾਂ ਦਾ ਸਾਡਾ ਕੈਨੇਡਾ ਬਣਦਾ ਜਾ ਰਿਹਾ। ਫਿਰੌਤੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਸਰ ਇੱਥੇ ਤੇ ਆਏ ਦਿਨ ਜਿਹਦਾ ਮਨ ਕਰਦਾ ਗੋਲੀਆਂ ਚਲਾ ਦਿੰਦਾ, ਜਿਹਦਾ ਮਨ ਕਰਦਾ ਜੋ ਮਰਜ਼ੀ ਕਰੀ ਜਾ ਰਿਹਾ, ਡਰ ਮਤਲਬ ਕੱਲ ਦੀ ਵੀਡੀਓ ਦੇਖ ਕੇ ਮੈਂ ਤੇ ਖੁਦ ਮਤਲਬ ਕਿ ਕੋਈ ਤੁਹਾਨੂੰ ਯਾਰ ਬਾਕੀ ਗੱਲ ਛੱਡੋ, ਮਤਲਬ ਖੌਫ ਤੇ ਤੁਹਾਨੂੰ ਰਹੀ ਨੀ ਗਾ, ਕੋਈ ਕੁਛ ਸੋਚੋ ਕਿ ਕਿੱਥੇ ਅਸੀਂ ਆਪਣੀ, ਸਰ ਅੱਜ ਤੁਸੀਂ ਮੇਨ ਸਟ੍ਰੀਮ ਦੇ ਵਿੱਚ ਜਾ ਕੇ ਬੈਠੋ, ਉਹਨਾਂ ਦੇ ਵੀਡੀਓਜ਼ ਦੇਖੋ, ਗੱਲ ਕੁਛ ਕਰ ਰਹੇ ਹੁੰਦੇ ਆ, ਮਤਲਬ ਕਿ ਉਹ ਸਾਡੇ ਤੇ ਹੱਸ ਰਹੇ ਨੇ, ਅਸੀਂ ਕਿਉਂ ਹਾਸੇ ਦੇ ਪਾਤਰ ਬਣਦੇ ਜਾ ਰਹੇ ਹਾਂ? ਸਾਡੀ ਕਮਿਊਨਿਟੀ ਚ ਬਹੁਤ ਵਧੀਆ ਲੋਕ ਬਹੁਤ ਵਧੀਆ ਕੰਮ ਕਰ ਰਹੇ ਨੇ, ਸਾਡੀ ਕਮਿਊਨਿਟੀ ਦੇ ਵਿੱਚ ਪੰਜਾਬੀ ਕਮਿਊਨਿਟੀ ਦੀ ਜੇ ਗੱਲ ਕਰਾਂ, ਬਹੁਤ ਸਾਰੇ ਲੋਕ, ਥੋੜੇ ਨੀ, ਬਹੁਤ ਸਾਰੇ ਲੋਕ ਬਹੁਤ ਵਧੀਆ ਕੰਮ ਕਰ ਰਹੇ ਨੇ, ਕਮਾਲ ਦਾ ਕੰਮ ਕਰ ਰਹੇ ਨੇ, ਠੀਕ ਨੀ, ਮਤਲਬ ਜਿੰਨੀ ਤਾਰੀਫ ਕਰੀਏ ਓਨਾ ਹੀ ਥੋੜਾ ਆ, ਥੋੜੇ ਜੇ ਲੋਕ ਅਸੀਂ ਇਹ ਇੰਨਾ ਨਾਮ ਆਪਣਾ ਖਰਾਬ ਕਰੀ ਜਾ ਰਹੇ ਹਾਂ, ਔਰ ਫਿਰ ਉਹ ਆਪਣੇ ਲਈ ਅਨਨੈਸੈਸਰੀ ਅਟੈਂਸ਼ਨ ਇਨ ਅ ਬੈਡ ਵੇ, ਅਟੈਂਸ਼ਨ ਨਾਟ ਇਨ ਅ ਗੁੱਡ ਵੇ, ਉਹ ਅਸੀਂ ਲੈ ਰਹੇ ਹਾਂ ਕਿਉਂ? ਸਾਨੂੰ ਇੱਥੇ ਆ ਕੇ ਔਰ ਇੱਕ ਚੀਜ਼ ਮੈਂ ਹੋਰ ਕਹਾਂ ਚੌਹਾਨ ਸਾਹਿਬ, ਸਾਨੂੰ ਸਾਰਿਆਂ ਨੂੰ ਕਲੈਕਟਿਵਲੀ ਸਭ ਨੂੰ ਕਲੈਕਟਿਵਲੀ ਰਿਸਪੈਕਟਫੁਲੀ ਸਭ ਨੂੰ ਗੱਲ ਕਰਨੀ ਚਾਹੀਦੀ ਹੈ, ਮੈਂ ਕਹਾਂਗਾ ਕਲੈਕਟਿਵਲੀ, ਕਿਸੇ ਨੂੰ ਅਸੀਂ ਚੰਗਾ ਮਾੜਾ ਨਾ ਬੋਲੀਏ, ਕੋਈ ਵੀ ਅੱਜ ਆਇਆ ਅਸੀਂ ਉਹਨਾਂ ਨੂੰ ਸਭ ਨੂੰ ਰਿਕੁਐਸਟ ਕਰੀਏ ਕਿ ਪਲੀਜ਼ 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 ਰੱਬ ਦਾ ਵਾਸਤਾ ਆਹ ਚੀਜ਼ਾਂ ਜਿਹੜੀਆਂ ਨਾ, ਔਰ ਸਰ ਅੱਛਾ ਬੁਨਿਆਦੀ ਚੀਜ਼ ਮੈਂ ਫਿਰ ਦੁਬਾਰਾ ਸ਼ੁਰੂ ਕਰ ਦਵਾਂ, ਬਹੁਤ ਸਾਰੀਆਂ ਫੈਮਿਲੀਜ਼ ਜਾਂਦੀਆਂ ਨੇ ਉਹ ਸਾਨੂੰ ਦੱਸਦੀਆਂ ਕਿ, ਔਰ ਮੈਨੂੰ ਬੜਾ ਅਜੀਬ ਲੱਗਦਾ ਠੀਕ ਹੈ, ਕਿ ਯੰਗ ਲੜਕੀਆਂ ਹੁੰਦੀਆਂ ਉਹਨਾਂ ਦੇ ਠੀਕ ਹੈ, ਨਾਲ ਕਦੇ ਕੋਈ ਬੀਚ ਤੇ ਬੈਠਾ ਹੈ, ਕੋਈ ਨਿਆਗਰਾ ਫਾਲ ਘੁੰਮਣ ਗਿਆ ਹੈ। ਅੱਛਾ ਕੱਲ ਦੀ ਇੱਕ ਵੀਡੀਓ ਹੋਰ ਮੈਨੂੰ ਇੱਥੋਂ ਇੱਕ ਹੋਰ ਸੋਰੀ ਗੱਲ ਦੇ ਵਿੱਚ, ਕੱਲ ਇੱਕ ਮੈਂ ਫੋਟੋ ਦੇਖ ਰਿਹਾ ਸੀਗਾ ਜਿਹਦੇ ਵਿੱਚ ਕਿ ਤੁਸੀਂ ਵੀ ਦੇਖੀ ਹੋਣੀ ਆਮ ਸ਼ੋਰ ਤੁਹਾਡੇ ਚੋਂ ਇੱਕ ਵੀਡੀਓ ਹੈ ਜਿਹਦੇ ਵਿੱਚ ਕਿ ਉਹ ਇੱਕ ਲੇਡੀ ਕਹਿ ਰਹੀ ਹੈ ਕਿ ਮੈਂ ਐਸੀ ਜਗ੍ਹਾ ਦੇਖ ਜਾਣਾ ਚਾਹੁੰਦੀ ਹਾਂ ਜਿੱਥੇ ਮੈਂ ਇਹਨਾਂ ਦੇ ਫੇਸਿਸ ਨਾ ਦੇਖ ਸਕਾਂ। ਕਹਿੰਦੀ ਜਿੱਥੇ ਚੱਲ ਜਾਓ ਇਹੀ ਨਜ਼ਰ ਆਉਂਦੇ ਨੇ ਮੈਨੂੰ, ਕੋਈ ਐਸੀ ਜਗ੍ਹਾ ਦੱਸ ਦਿਓ ਘੁੰਮਣ ਫਿਰਨ ਦੀ ਜਿੱਥੇ ਮੈਂ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਨੂੰ, ਮਤਲਬ ਕਿ ਉਹ ਗੋਰੀ ਲੇਡੀ ਹੁਣ ਸਾਡੀ ਗੱਲ ਕਰ ਰਹੀ ਹੈ, ਮਤਲਬ ਇੰਨੇ ਅਸੀਂ ਹੁਣ ਬੁਰੇ ਲੱਗਣ ਲੱਗ ਪਏ ਹਾਂ ਕਿ ਉਹ ਕਹਿੰਦੀ ਹੈ ਕਿ ਜੀ ਮੈਂ ਇਹਨਾਂ ਲੋਕਾਂ ਦੇ ਫੇਸਿਸ ਨਾ ਮੈਨੂੰ ਦੇਖਣ ਨੂੰ ਮਿਲਣ, ਜਿੱਥੇ ਕਹਿੰਦੀ ਚਲ ਜਾਓ ਨਿਆਗਰਾ ਫਾਲ ਤੋਂ ਲੈ ਕੇ ਜਿੱਥੇ ਘੁੰਮਣ ਚਲ ਜਾਓ ਸੀ ਐਂਡ ਟਾਵਰ, ਇਹੀ ਫੇਸਿਸ ਮੈਨੂੰ ਨਜ਼ਰ ਆਉਂਦੇ।